जिते पंच वकार तिन संतन कव बंदना सिर चरणन पर धार एकंकारा सतगुरु तिह प्रसाद सच होए वाहे गुरु जी की फतेह है विघ्न विनाशन सोए वाहे गुरु जी की फतेह विघ्न विनाशन सोए
श्री वाहे गुरु साहिब जी सिखंड संग हला हली पट जुटे पड़तू मचया चढ़े कंध पर टूटे मुड़िया हेठ केक मरमत उठे भाए गिर परे मर भी प्राण निकुटे कट फुट सिरखंडी संग हला हली पट जुटे पड़तू मचया
वाहिगुरु जी का खालसा
वाहिगुरु जी की फतेह
सतगुरु जी की साजी नवाज जी परम सन्मान जो गुरु खालसा साध संगत जी चौवर छत्र तक दे मालक दीना बंधु करना दान अंतर जामी सतगुरु मेहरा दे साईं गुरु ग्रंथ साहब महाराज सचे पातशाह जी की अपार कृपालता हुई है जो पिछले पैर दे सुंदर दीवान गुरु दरबार विच गुरु ग्रंथ साहब महाराज जी की पावन पित्र हजूरी विच प्रारंभ हुए हैं रारा साहब जी के पाठ आप जी ने गुरमुखा तो सरवण कर ले हैं उपरंत जो दसवें पातशाह जी का पावन पित्र जीवन आप जी गुर इतिहास की कथा विचों सरवण करते हो तिस दा समा है जिवें गुरु गोबिंद सिंह महाराज कृपा करते हैं सरदा भावना नाल सतगुरु जी के पवित्र जीवन के पवित्र कौतकों आप सारे ने सरवण करके अपने समय नूं सुवासा नूं सफले करना है जो प्रसंग आपां कल सरवण किया इस विच सतगुरु सच्चे पातशाह जी गढ़ी के अंदर हैं घमसान का जंग चल रहा है महाराज जी ने जिहड़े दरवाजे ते दो सिंह ने भाई कोठा सिंह भाई मदन सिंह उन्हां दे कोले बंदूकां हन सतगुरु आख्या अकाल सहाई होवेगा जिहड़ा नेड़े आवे तुसां गोलियां मारी जाणियां है ते सिर्फ पलीते नूं अग लाउणी तोड़ा दिखाउणा है दूजे सिंह नूं आख्या जिहड़ा कंध दे उपरों चढ़न दा यतन करेगा उहनूं तलवार नाल तुसां सोधणा है ते वढ के थले सुटणा है इउं साध संगत जी उत्थे जंग चल रहा चमकौर दी गढ़ी विच आप सच्चे पातशाह जी दूसरी छत उत्ते साध संगत जी सुभावान हैं जिथे छोटी जी दरीची दे विच महाराज खलोते ने वो जिहड़ी खिड़की है छोटी उहदी जिहड़ी कंध है जिसका ओट कंध की जिहड़ी ओट आ सिर्फ महाराज जी दे लक तक है उदों उपरला शरीर साध संगत जी वैरियां नूं दिस रहा ते सतगुरु जी उहदे च खलो के वैरियां सारिआं नूं आप भी देख रहे हैं उत्थों महाराज जी तीरां दी वरखा भी कर रहे ने इथों तक आप जी ने प्रसंग कल सरवण किया अगे जिवें महाराज कृपा करते हैं आप सरदा भावना नाल सतगुरु जी के बचना की सतगुरु जी के जीवन की विचार सरवण करके लाह प्राप्त करिए भावें विचों विचों मन करता हों कि साध संगत जी इस जंग में थोड़ा जा खोलिया जाए भी आख्या की वार्तक रूप की जाए पर असल में मन च यह भी सी कि छोटे साहबजाद की शहीदी का भी दिन नेड़े आ रहा जे थोड़ा जा आप चलते वह भी प्रसंग आप महाराज जी की कृपा सदका देख लेंगे जिमें नीह चिणे गए सन वह उवे एतवार के दौरान साध संगत जी आप इस जंग में चंगी तरह व्याख्या सहित खोलन का यतन करेंगे जिनी कि बुद्ध महाराज जी ने बख्शिश की है आओ सरवण करिए लाह प्राप्त करिए जी कहते बहुत हला हली की लड़ाई साध संगत जी हो रही है ते बाहरली फौज में चंगा परथू मचिया होया है जेडे कंध ते चढ़न का यतन करते ने कट कट के साध संगत जी सुट दिते जेडे कंध के नेड़े आउंदे हन इस तरह से असल में साध संगत जी उथों का नजारा है कि फौज बहुत वड्डी गिणती में से सारी फौज गढ़ी के नेड़े नहीं सी आई दरवाजे वाले बन्ने हला करके पैंदे सन ते दरवाजे वाले बन्ने साध संगत जी उन्हां ते तीरां ते गोलियां की वरखा महाराज जी ते महाराज जी के सिख सूरमे करते सन जिहड़े वलके आउंदे सन भी कंध चढ़ जावांगे जिहड़े कंध दे नेड़े आउंदे सन साध संगत जी उन्हां नूं बाकी दे सूरमे चंगे हथ विखाउंदे सन उन्हां नूं करारे क्योंकि सारी दी सारी दस बारह चौदह लख जां जिन्नी वी उत्थे फौज सी एकदम गढ़ी ते नहीं आके पै सकदी क्योंकि जगह थोड़ी है ते थोड़ी फौज ही अगे आउंदी है बाकी फौज पिछों साध संगत जी करदी है सारा जंग तीरां दी गोलियां दी वरखा इउं जिहड़ा नेड़े आउंदा उहनूं नाल नाल सिंह झाड़ी जांदे हन कहिंदे किन्ने क सूरमिआं ने साध संगत जी खपा दित्ते हन ते किन्ने क जख्मी हो के डिगे पए हन उत्थे
ਮਾਰੇ ਪ੍ਰਾਣ ਖੁੱਤੇ ਟੱਟਰ ਫੁੱਟ ਗਏ।
ਟੱਟਰ ਕਹਿੰਦੇ ਸਾਧ ਸੰਗਤ ਦੀ ਖੋਪੜੀ ਨੂੰ ਕਹਿੰਦੇ, ਕਈ ਤਾਂ ਮਰ ਗਏ, ਕਈਆਂ ਦੀਆਂ ਖੋਪੜੀਆਂ ਫੁੱਟ ਗਈਆਂ, ਸਿਰ ਵਿੱਚੋਂ ਸਾਰੀ ਮਿੱਝ ਨਿਕਲ ਗਈ, ਜਿਨ੍ਹਾਂ ਦੇ ਸਿਰਾਂ 'ਚ ਗੋਲੀਆਂ ਵੱਜੀਆਂ ਹਨ।
ਨਿੱਜੇ ਬੰਗਲੇ ਵਾਲੇ ਟੁੱਟ ਨਾ ਤੋੜਦੇ।
ਕਹਿੰਦੇ ਜਿਹੜੇ ਨੇਜੇ ਫੜੇ ਨੇ ਸਾਧ ਸੰਗਤ ਜੀ, ਏਡੇ ਉਹ ਮਜ਼ਬੂਤ ਨੇਜੇ ਬਣੇ ਨੇ ਭਾਈ, ਜਿਹੜਾ ਨੇਜਾ ਆਪ ਨਹੀਂ ਟੁੱਟਦਾ, ਅਗਲੇ ਦੀ ਸੰਜੋਗ ਤੋੜ ਕੇ ਉਹਦੇ ਸਰੀਰ ਨੂੰ ਜ਼ਰੂਰ ਚੀਰ ਦਿੰਦਾ ਹੈ। ਰੋਂਡ ਮੁੰਡ ਪਏ ਹੋਏ ਸਰੀਰ ਨੇ, ਲੋਥਾਂ ਦੇ ਉੱਤੇ ਲੋਥਾਂ ਚੜੀਆਂ ਹੋਈਆਂ, ਕਿਸੇ ਦੀ ਬਾਂਹ ਕੱਟੀ, ਕਿਸੇ ਦੀ ਗਰਦਨ ਨਹੀਂ ਹੈ ਧੜ ਦੇ ਨਾਲ। ਕਹਿੰਦੇ ਨੇ ਫਿਰ ਸਾਧ ਸੰਗਤ ਜੀ, ਜਦੋਂ ਬਿਲਕੁਲ ਕੋਈ ਨੇੜੇ ਆ ਜਾਂਦਾ ਤੇ ਨੰਗੀਆਂ ਖੜਗਾਂ ਨਾਲ ਸੂਰਮੇ ਉਹਨਾਂ ਦਾ ਮੁਕਾਬਲਾ ਕਰਦੇ ਹਨ। ਕਹਿੰਦੇ ਨੇ ਹੱਥਾਂ ਵਿੱਚ ਢਾਲੇ ਫੜੇ ਹੋਏ ਹਨ ਜੀ, ਜਿੰਨੇ ਕੁ ਮਾਰੇ ਜਾਂਦੇ ਨੇ ਉਦੋਂ ਦੂਣੇ ਗੁੱਸਾ ਖਾ ਕੇ ਸਾਧ ਸੰਗਤ ਜੀ ਬਾਹਰੋਂ ਫੇਰ ਗੜੀ ਦੇ ਨੇੜੇ ਆਉਂਦੇ ਤੇ ਬੜੀਆਂ ਭਿਆਨਕ ਆਵਾਜ਼ਾਂ ਵੀ ਕੱਢਦੇ ਹਨ ਨਾਲ। ਕਹਿੰਦੇ ਜਿੱਥੇ ਜ਼ਖਮ ਲੱਗ ਜਾਂਦਾ ਪੱਕ ਪੱਕ ਕਰਕੇ ਉਹਦੇ ਵਿੱਚੋਂ ਸਾਧ ਸੰਗਤ ਜੀ ਜਿਵੇਂ ਬੋਤਲ ਨੂੰ ਇਕਦਮ ਉਲਟੀ ਕਰ ਦੇਈਏ ਤੇ ਪਾਣੀ ਦੀ ਆਵਾਜ਼ ਆਉਂਦੀ, ਪਾਣੀ ਬਾਹਰ ਨਿਕਲੇ, ਏਦਾਂ ਖੂਨ ਨਿਕਲਦਾ ਉਹਨਾਂ ਦੇ ਸਰੀਰਾਂ ਵਿੱਚੋਂ। ਕਹਿੰਦੇ ਕਈਆਂ ਦੇ ਨੇਤਰ ਖੁੱਲੇ ਦੇ ਖੁੱਲੇ ਰਹਿ ਗਏ ਤੇ ਉੱਥੇ ਮੌਤ ਆ ਗਈ, ਆਉਂ ਭੁਲੇਖਾ ਪੈਂਦਾ ਜਿਵੇਂ ਦੇਖ ਰਹੇ ਹੋਣ ਉਹ। ਕਹਿੰਦੇ ਲਹੂ ਦੇ ਪ੍ਰਣਾਲੇ ਵਗ ਗਏ ਨੇ ਤੇ ਸਾਰੀ ਧਰਤੀ ਲਾਲ ਰੰਗ ਦੀ ਨਜ਼ਰੀ ਪੈਂਦੀ ਹੈ। ਕਹਿੰਦੇ ਇਉਂ ਸਾਧ ਸੰਗਤ ਜੀ ਸਿਰ ਪਰ ਨੇ ਆਣ ਆਣ ਕੇ ਡਿੱਗਦੇ ਨੇ ਨੀਵੇਂ ਥਾਂ ਤੇ, ਜਿਵੇਂ ਬਾਜੀਗਰ ਕੋਈ ਨਾਟ ਬਾਜੀ ਪਾਉਂਦਾ ਹੋਵੇ। ਐਵੇਂ ਲੱਗਦਾ ਜਿਵੇਂ ਸੂਰਮੇ ਸਾਧ ਸੰਗਤ ਜੀ ਹੋਲੀ ਖੇਡ ਰਹੇ ਹੋਣ, ਏਦਾਂ ਲਾਲ ਬਸਤਰ ਹੋਏ ਪਏ ਹਨ ਸਾਰਿਆਂ ਦੇ। ਕਹਿੰਦੇ ਹੁਣ ਸਾਧ ਸੰਗਤ ਜੀ ਬਹੁਤੀ ਮਾਰ ਪਈ ਦੇਖ ਕੇ ਤੇ ਕੁਝ ਕੰਧ ਦੇ ਨਾਲ ਲੁਕ ਗਏ ਨੇ ਆਣ ਕੇ, ਕਿਉਂ ਕਿਉਂਕਿ ਅੰਦਰੋਂ ਏਡੀ ਤੇਜ਼ੀ ਦਾ ਹੱਲਾ ਹੁੰਦਾ ਕਿ ਡਰ ਕੇ ਸਹਿਮ ਗਏ ਹਨ ਉਹ। ਕਹਿੰਦੇ ਕੁਝ ਕੁ ਮਰਿਆ ਨੂੰ ਦੇਖ ਕੇ ਸਾਧ ਸੰਗਤ ਜੀ ਭੀਰੂ ਹੁੰਦੇ, ਡਰਾਕਲ ਡਰਪੋਕ ਹੋ ਜਾਣਾ, ਕਾਇਰਤਾ ਆ ਜਾਣੀ। ਕਹਿੰਦੇ ਬਾਕੀਆਂ ਦਾ ਹਿਰਦਾ ਕੰਬ ਗਿਆ, ਡਰ ਗਏ ਤੇ ਕੰਧ ਦੇ ਨਾਲ ਓਟ ਵਿੱਚ ਲੁਕ ਗਏ ਹਨ ਉਹ। ਪਰ ਫੇਰ ਵੀ ਬਾਕੀ ਸਨਮੁਖ ਲਲਕਾਰੇ ਮਾਰ ਕੇ ਆਉਣ ਵਾਲੇ ਸਾਧ ਸੰਗਤ ਜੀ ਨਵੇਂ ਤਾਜ਼ਾ ਦਮ ਦਰਵਾਜ਼ੇ ਵਾਲੇ ਪਾਸਿਓਂ ਆ ਜਾਂਦੇ ਹਨ। ਇਕਨਾਂ ਨੇ ਖੜਗਾਂ ਉੱਪਰ ਚੁੱਕੀਆਂ ਹੋਈਆਂ ਤੇ ਢਾਲਾਂ ਵੀ ਨਾਲ ਐਵੇਂ ਦਿਖਾਉਂਦੇ ਹਨ ਰੋਕਣ ਵਾਸਤੇ ਵਾਰਾਂ ਨੂੰ। ਕਹਿੰਦੇ ਤਸ਼ਾ ਮੁੱਛ ਹੁੰਦੀ, ਕਟਾ ਵੱਢ ਕਰਕੇ ਧਰਤੀ ਉੱਤੇ ਸੁੱਟ ਦੇਣਾ, ਹੱਥਾਂ ਪੈਰਾਂ ਦਾ ਕੱਟਿਆ ਜਾਣਾ, ਤਸ਼ਾ ਮੁੱਢ ਕਵਾਉਂਦਾ, ਏਦਾਂ ਕਰ ਦਿੱਤੇ ਸੂਰਮਿਆਂ ਨੇ ਜੀ। ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਨਗਾਰੇ ਵੱਜ ਰਹੇ ਹਨ ਜੋਸ਼ ਦਵਾਉਣ ਵਾਸਤੇ ਫੌਜਾਂ ਨੂੰ। ਕਹਿੰਦੇ ਐਵੇਂ ਸਾਧ ਸੰਗਤ ਜੀ ਕੱਟਾ ਉੱਡਿਆ, ਐਵੇਂ ਲੱਗਦਾ ਜਿਵੇਂ ਘੱਟੇ ਦੇ ਬੱਦਲ ਹੋਣ ਧੂਏ ਦੇ ਬੱਦਲਾਂ ਦੀ ਤਰ੍ਹਾਂ। ਐਵੇਂ ਲੱਗਦਾ ਜਿਵੇਂ ਕੋਈ ਘੱਟਾ ਸਾਰੇ ਪਾਸੇ ਪਸਰੀ ਹੋਵੇ, ਇੰਨਾ ਘੱਟਾ ਮਿੱਟੀ ਉੱਪਰ ਗਬਾਰ ਚੜਿਆ ਹੋਇਆ ਹੈ ਜੀ। ਕਹਿੰਦੇ ਖੂਨ ਦੇ ਉੱਥੇ ਛੱਪੜ ਲੱਗੇ ਹੋਣ ਕਰਕੇ, ਸੂਰਮਿਆਂ ਦੇ ਸਰੀਰ ਡਿੱਗੇ ਹੋਣ ਕਰਕੇ ਜਿਹੜੀਆਂ ਕਲਜੋਗਣਾਂ ਨੇ ਮਾਸ ਤੇ ਖੂਨ ਪੀਣ ਵਾਲੀਆਂ, ਕਹਿੰਦੇ ਹੱਥਾਂ ਤੇ ਹੱਥ ਮਾਰ ਕੇ ਤਾੜੀ ਮਾਰ ਕੇ ਖੁਸ਼ ਹੁੰਦੀਆਂ ਹਨ ਉਹ। ਕਹਿੰਦੇ ਖੱਪਰ ਭਰ ਭਰ ਕੇ ਸੂਰਮਿਆਂ ਦੇ ਖੂਨ ਦੇ ਪੀਂਦੇ ਨੇ, ਇਸ ਕਰਕੇ ਭੁਆਟਣੀਆਂ ਲੈਂਦੀਆਂ ਤੇ ਬੜਾ ਨਾਚ ਕਰਦੀਆਂ, ਖੁਸ਼ ਨੇ ਵੀ ਅੱਜ ਮਨ ਭਾਉਂਦਾ ਖੂਨ ਪੀਣ ਵਾਸਤੇ ਮਿਲਿਆ ਤੇ ਸੂਰਮਿਆਂ ਦਾ ਮਾਸ ਮਿਲਿਆ ਖਾਣ ਲਈ। ਕਹਿੰਦੇ 52 ਵੀਰ ਵੀ ਸਾਧ ਸੰਗਤ ਜੀ ਭਿਆਨਕ ਜੰਗ ਦੇਖਣ ਵਾਸਤੇ ਉੱਥੇ ਆਏ ਹੋਏ ਹਨ। ਭੂਤ ਪ੍ਰੇਤ ਸਭ ਉੱਥੇ, ਭੂਤਾਂ ਪ੍ਰੇਤਾਂ ਦਾ ਸੰਵਾਦ, ਉਹਨਾਂ ਗੁਪਤ ਤਾਕਤਾਂ ਦਾ ਵਰਣਨ ਕਰ ਰਹੇ ਨੇ ਸਾਧ ਸੰਗਤ, ਜਿਨ੍ਹਾਂ ਦੀ ਖੁਰਾਕ ਖੂਨ ਹੀ ਹੈ ਤੇ ਕਿਸੇ ਦੀ ਕੋਈ ਖੁਰਾਕ। ਕਹਿੰਦੇ ਭਿਆਨਕ ਜੰਗ ਦੇਖਣ ਵਾਸਤੇ ਜਿਹੜੀਆਂ ਗੁਪਤ ਰੂਹਾਂ ਨੇ ਵੀ ਉੱਥੇ ਹਨ। ਜਿਨ੍ਹਾਂ ਦੀ ਖੁਰਾਕ ਖੂਨ ਸੀ, ਕਹਿੰਦੇ ਭਰ ਭਰ ਖੱਪਰ ਖੂਨ ਦੇ ਉਹਨਾਂ ਨੇ ਮੁੱਖ ਨੂੰ ਆਪਣੇ ਨੂੰ ਲਾਏ ਹੋਏ ਹਨ ਜੀ। ਤੇ ਮਾਸ ਖਾ ਖਾ ਕੇ ਰੱਜ ਕੇ ਡਕਾਰ ਮਾਰਦੇ ਹਨ। ਕਹਿੰਦੇ ਐਂ ਭੁਲੇਖਾ ਪੈਂਦਾ ਵੀ ਜਿਵੇਂ ਕ੍ਰਿਸ਼ਨ ਜੀ ਆ ਗਏ ਹੁਣ ਲੜਾਈ ਵਿੱਚ ਆਪਣੇ ਪੁੱਤਰ ਪ੍ਰਦੁਮਨ ਨੂੰ ਨਾਲ ਲੈ ਕੇ, ਜਿਵੇਂ ਕ੍ਰਿਸ਼ਨ ਜੀ ਤੇ ਉਹਨਾਂ ਦਾ ਪੁੱਤਰ ਪ੍ਰਦੁਮਨ ਜੰਗ ਵਿੱਚ ਸਨ ਸਾਧ ਸੰਗਤ ਜੀ, ਤੇ ਜਰਾਸੰਧ ਦੀ ਫੌਜ ਸੀ ਚਾਰ ਚੁਫੇਰੇ। ਕਹਿੰਦੇ ਇਉਂ ਤਾਂ ਲੱਗਦਾ ਤੁਰਕਾਂ ਪਹਾੜੀਆਂ ਦੀ ਫੌਜ ਜਿਵੇਂ ਜਰਾਸੰਧ ਦੀ ਫੌਜ ਨੇ ਘੇਰਾ ਪਾਇਆ ਹੋਵੇ, ਤੇ ਮਹਾਰਾਜ ਸਾਹਿਬ ਜੀ ਆਪਣੇ ਸਾਹਿਬਜ਼ਾਦਿਆਂ ਸਿੰਘਾਂ ਸਮੇਤ ਇਉਂ ਲੱਗ ਰਹੇ ਜਿਵੇਂ ਕ੍ਰਿਸ਼ਨ ਜੀ ਆਏ ਹੋਣ ਘੇਰੇ ਵਿੱਚ ਤੇ ਮੁਕਾਬਲਾ ਹੋ ਰਿਹਾ ਹੋਵੇ। ਇਹ ਕਪਟੀ ਸਨ ਸਾਧ ਸੰਗਤ ਜੀ, ਛਲੀਏ ਸਨ, ਝੂਠੇ ਸਨ, ਫਰੇਬੀ ਸਨ, ਤੇ ਇਸ ਕਰਕੇ ਕਹਿੰਦੇ ਇਹਨਾਂ ਦਾ ਨੁਕਸਾਨ ਜ਼ਿਆਦਾ ਹੁੰਦਾ। ਤੇ ਓੜਕ ਸੱਚ ਰਹੀ ਮਹਾਰਾਜ ਜੀ ਬਾਣੀ ਆਖਿਆ, ਸੱਚ ਦੀ ਸਾਧ ਸੰਗਤ ਜੀ ਜਿੱਤ ਹੋਣੀ ਹੁੰਦੀ ਹੈ, ਸੱਚ ਉਹਦਾ ਹੁੰਦਾ ਹਮੇਸ਼ਾ ਗਿਣਤੀ ਵਿੱਚ ਘੱਟ ਹੈ, ਪਰ ਹਾਰ ਸੱਚ ਦੀ ਸਾਧ ਸੰਗਤ ਜੀ ਕਦੇ ਨਹੀਂ ਹੋਈ ਤੇ ਮਰ ਜਾਣ ਨੂੰ ਸੂਰਮੇ ਹਾਰ ਨਹੀਂ ਮੰਨਦੇ। ਹਾਰ ਆਪਣੀ ਅਣਖ ਦੇ ਹਾਰ ਜਾਣ ਨੂੰ ਮੰਨਿਆ ਸੂਰਮਿਆਂ ਨੇ, ਸਾਰਿਆਂ ਦੀ ਗੱਲ ਨਹੀਂ, ਜਿਹੜੇ ਯੋਧੇ ਨੇ ਅਣਖੀਲੇ ਗਰਮ ਖੂਨ ਵਾਲੇ, ਉਹ ਸਰੀਰ ਦੇ ਦੇਣ ਨੂੰ ਹਾਰ ਨਹੀਂ ਮੰਨਦੇ। ਉਹ ਕਹਿੰਦੇ ਬਸ ਬਾਹਾਂ ਖੜੀਆਂ ਨਹੀਂ ਕਰਨੀਆਂ, ਈਨ ਨਹੀਂ ਮੰਨਣੀ ਤੇ ਪਿੱਠ ਉੱਤੇ ਵਾਰ ਨਾ ਲੱਗੇ, ਸਰੀਰ ਦੇ ਕੇ ਵੀ ਸੂਰਮਾ ਜਿੱਤਿਆ ਹੀ ਮੰਨਦਾ ਆਪਣੇ ਆਪ ਨੂੰ। ਹਾਰ ਇਹਨਾਂ ਝੂਠਿਆਂ ਦੀ ਹੋਣੀ, ਕਿਉਂ? ਕਿਉਂਕਿ ਛਲ ਕਰਦੇ ਨੇ, ਧਰਮ ਗ੍ਰੰਥਾਂ ਦੀਆਂ ਕਸਮਾਂ ਖਾ ਕੇ ਮੁੱਕਰ ਗਏ, ਆਟੇ ਦੀ ਗਊ ਬਣਾ ਕੇ ਸੁਗੰਧਾ ਚੁੱਕ ਕੇ ਜਿਨ੍ਹਾਂ ਨੇ ਆਪਣਾ ਸਾਧ ਸੰਗਤ ਜੀ ਧਰਮ ਛੱਡ ਦਿੱਤਾ, ਦਗਾ ਕੀਤਾ, ਦਰੇਕ ਕੀਤਾ, ਉਹਨਾਂ ਨੂੰ ਮਾਰ ਪੈ ਰਹੀ ਹੈ ਹੁਣ ਜੀ। ਕਹਿੰਦੇ ਗੋਲੀਆਂ ਤੇ ਤੀਰ ਲਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੀਰਾਂ ਦੇ ਪ੍ਰਾਣ ਮੁੱਕ ਗਏ ਤੇ ਲਾਸ਼ਾਂ ਪਈਆਂ ਹਨ ਉੱਥੇ ਜੀ। ਕਹਿੰਦੇ ਮਿਆਨ ਵਿੱਚੋਂ ਨਿਕਲੇ ਤੇਗੇ ਲਿਸ਼ਕਦੇ ਦੇਖ ਕੇ, ਉਹਦੀਆਂ ਉਹਨਾਂ ਦੀਆਂ ਚਮਕਾਂ ਦੇਖ ਕੇ, ਜਿਹੜਾ ਬਰਾਕਲ ਬੰਦਾ ਥੋੜ ਦਿਲਾ ਉਹ ਸਾਧ ਸੰਗਤ ਜੀ ਉਵੇਂ ਕੰਬਣ ਲੱਗ ਪੈਂਦਾ ਹੈ। ਕਹਿੰਦੇ ਮੁੱਢੋਂ ਵਾੜ ਦਿੱਤੇ ਨੇ ਜਿੱਥੇ ਪੈਂਦੀ ਸਾਧ ਸੰਗਤ ਜੀ ਮਾਰ ਖਾਲਸੇ ਦੀ, ਤੇ ਐਵੇਂ ਸਮਝ ਲਓ ਵੀ ਕਹਿੰਦੇ ਮੁੰਡ ਤੇ ਰੁੰਡੇ, ਮੁੰਡ ਦਾ ਸਾਧ ਸੰਗਤ ਜੀ ਉਵੇਂ ਸਰੀਰ ਮੂੰਹ, ਕਹਿੰਦੇ ਕਿਸੇ ਦਾ ਸਿਰ ਲੱਥ ਗਿਆ ਧੜ ਤੋਂ, ਕਿਸੇ ਦਾ ਸਿਰ ਪਾੜ ਗਿਆ, ਕਿਸੇ ਨੂੰ ਮਧਾਣੀ ਚੀਰਾ ਦਿੱਤਾ ਤਲਵਾਰ ਨਾਲ ਜੀ। ਪਰ ਫਰਕ ਨੀ ਪੈਂਦਾ ਫਿਰ ਵੀ ਵੈਰੀਆਂ ਨੂੰ, ਕਹਿੰਦੇ ਚੌਂਕ ਚੜ੍ਹਦੀ ਸਦੋਂ ਜਾ ਗਈ, ਜਦੋਂ ਉਹਨਾਂ ਦੇ ਬੰਦੇ ਵੱਧ ਮਰਦੇ ਆ ਤੇ ਗੁੱਸਾ ਖਾ ਕੇ ਹੋਰ ਜ਼ੋਰ ਨਾਲ ਹੱਲਾ ਕਰਦੇ ਗੜੀ ਉੱਤੇ। ਉਹ ਕਹਿੰਦੇ ਨੇ ਚੀਰਤ ਸਾਫ ਤਨ, ਸਾਫ ਹੁੰਦਾ ਸਾਫ ਸਮਝੇ, ਬਹੁਤ ਤਿੱਖੀ ਆਰੀ ਨਾਲ ਕੋਈ ਤਰਖਾਣ ਵੀਰ ਕਿਸੇ ਲੱਕੜ ਨੂੰ ਚੀਰੇ ਤੇ ਸਿੱਧਾ ਚੀਰਾ ਪਾਉਂਦਾ ਨਾ ਉਹ, ਕਹਿੰਦਾ ਗੁਲੀਆਂ ਚ ਰੱਖ ਕੇ ਪਾਇਆ। ਏਦਾਂ ਤਲਵਾਰ ਸਾਧ ਸੰਗਤ ਜੀ ਕਹਿੰਦੇ ਸਰੀਰਾਂ ਨੂੰ ਚੀਰਦੀ ਆ ਤੇ ਡੋਲਦੀ ਨੀ ਵਿੱਚੋਂ, ਜਿੱਥੇ ਲੱਗਦੀ ਦੂਜੇ ਬੰਨੇ ਸਿੱਧੀ ਨਿਕਲ ਜਾਂਦੀ ਹੈ ਜੀ। ਕਹਿੰਦੇ ਨੇ ਐਂ ਜਾਣ ਲਓ ਭਾਈ ਜਿਵੇਂ ਇਹ ਖੜਗਾਂ ਜਿਹੜੀਆਂ ਜਮ ਨਾਲ ਮਿਲਣ ਵਾਸਤੇ ਵਿੱਚ ਵਿਚੋਲੀਆਂ ਬਣ ਗਈਆਂ ਹੁਣ ਇਹਨਾਂ ਦੁਸ਼ਟਾਂ ਨੂੰ, ਐਵੇਂ ਲੱਗਦਾ ਜਿਵੇਂ ਤਾਰਿਆਂ ਨੇ ਚੰਦਰਮਾ ਨੂੰ ਘੇਰਾ ਪਾਇਆ, ਪਰਿਵਾਰ ਪਿਆ। ਕਹਿੰਦੇ ਨੇ ਨਾ ਕਦੇ ਕਦੇ ਬਜ਼ੁਰਗ ਦੱਸਦੇ ਜੀ ਚੰਦਰਮਾ ਨੂੰ ਪਰਿਵਾਰ ਪਿਆ, ਜੋ ਚੰਦ ਦੇ ਦੁਆਲੇ ਦੁਆਲੇ ਇੱਕ ਚੱਕਰ ਜਿਹਾ ਸਾਧ ਸੰਗਤ ਜੀ ਕਦੇ ਕਦੇ ਨਜ਼ਰੀ ਪੈਂਦਾ ਹੁੰਦਾ। ਕਹਿੰਦੇ ਇਹ ਭੁਲੇਖਾ ਪੈ ਰਿਹਾ ਜਿਵੇਂ ਤਾਰਿਆਂ ਦਾ ਚੰਦ ਨੂੰ ਪਰਿਵਾਰ ਪਿਆ ਹੋਵੇ, ਇੰਨੀ ਫੌਜ ਚਾਰਜ ਫਿਰ ਚਮਕੌਰ ਸਾਹਿਬ ਦੇ ਤੇ ਗੜੀ ਤੇ ਨਜ਼ਰੀ ਪੈਂਦੀ ਹੈ ਜੀ। ਕਹਿੰਦੇ ਏਦਾਂ ਖੜਗ ਦੇ ਨਾਲ ਸਾਧ ਸੰਗਤ ਜੀ ਜਮਾਂ ਦੇ ਨਾਲ ਮੇਲ ਕਰਵਾ ਦਿੱਤਾ ਸਿੰਘਾਂ ਸੂਰਮਿਆਂ ਨੇ ਉਹਨਾਂ ਦਾ। ਕਹਿੰਦੇ ਫਿਰ ਵੀ ਜਿਹੜੇ ਦੂਸਰੇ ਬੰਨੇ ਦੇ ਨੇ ਸਾਧ ਸੰਗਤ ਜੀ, ਉਹ ਵੀ ਸੂਰਮੇ ਨੇ, ਉਹਨਾਂ ਨੂੰ ਵੀ ਸੂਰਮੇ ਆਖਿਆ। ਜਿਹੜਾ ਕਾਇਰ ਹੈ ਉਹਨੂੰ ਕਾਇਰ ਹੀ ਆਖਿਆ, ਮਰਦੂਦ ਆਖਿਆ ਮਹਾਰਾਜ ਨੇ। ਪਰ ਜਿਹੜੇ ਸੂਰਮੇ ਨੇ ਕਹਿੰਦੇ ਬੜੇ ਗੁੱਸੇ ਨਾਲ ਆਉਂਦੇ ਫਿਰ ਗੜੀ ਵੱਲ ਨੂੰ ਉਹ। ਹੁਣ ਸਾਧ ਸੰਗਤ ਜੀ ਇਹ ਛੰਦ ਦੀ ਚਾਲ ਥੋੜੀ ਜੀ ਬਦਲ ਗਈ ਹੈ। ਕਹਿੰਦੇ ਨੇ ਕੁੱਪ ਕੁੱਪ ਅਤ ਅਤ ਕਹਿ ਕਹਿ ਦਲ ਪਤ, ਗੁੱਸੇ ਚ ਆਣ ਆਣ ਕੇ ਜਿਹੜਾ ਦਲ ਪਤੀ ਭਾਵ ਖਵਾਜਾ ਮਰਦੂਦ ਸਾਰੇ ਦਲ ਦਾ ਪਤੀ ਮਾਲਕ ਹੈ, ਉਹ ਆਪਣੇ ਸਾਧ ਸੰਗਤ ਜੀ ਇਹਨਾਂ ਨੂੰ ਗੁੱਸੇ ਵਿੱਚ ਆਣ ਆਣ ਕੇ ਪੈਂਦਾ, ਕਿਉਂ ਨੀ ਪੈਂਦੇ ਧਾ ਕੇ ਤੁਸੀਂ ਗੜੀ ਦੇ ਉੱਤੇ? ਕਹਿੰਦੇ ਭੇਜ ਭੇਜ ਕੇ ਹੋਰ ਮਨੁੱਖਾਂ ਦੇ ਜਥੇ ਉਹਨਾਂ ਨੂੰ ਦੇ ਦੇ ਕੇ ਤਿੱਖੇ ਤੀਰ ਤੇ ਤਲਵਾਰਾਂ ਜੀ। ਕਹਿੰਦੇ ਜਿੱਧਰ ਕਿੱਧਰ ਫਿਰ ਫਿਰ ਕੇ ਵੇਖ ਵੇਖ ਕੇ ਉਹ ਵੀ ਹੱਲਾ ਕਰਦੇ, ਕਿਹੜੇ ਪਾਸਿਓਂ ਗੜੀ ਚ ਟੱਪ ਜਾਵਾਂਗੇ, ਤੇ ਫਿਰ ਫਿਰ ਕੇ ਅੰਦਰੋਂ ਸਿੰਘ ਉਹਨਾਂ ਨੂੰ ਜਵਾਬ ਦਿੰਦੇ ਹਨ। ਕਹਿੰਦੇ ਨੇ ਚੜ੍ਹਨਾ ਚਾਹੁੰਦੇ ਨੇ ਕਿਉਂਕਿ ਜਿਹੜੀ ਭਿੱਤ ਹੁੰਦੀ ਕੰਧ, ਜਿਹੜੀ ਕੰਧ ਹੈ ਗੜੀ ਦੀ ਸਾਧ ਸੰਗਤ ਜੀ ਬਹੁਤ ਉੱਚੀ ਨਹੀਂ, ਪਰ ਫਿਰ ਵੀ ਉੱਚੇ ਥਾਂ ਤੇ ਹੋਣ ਕਰਕੇ ਕੰਮ ਇਸ ਵੇਲੇ ਬਹੁਤ ਦੇ ਰਹੀ ਉਹ। ਗੁੱਸਾ ਖਾ ਕੇ ਬਿਲਕੁਲ ਲਾਗੇ ਆ ਜਾਂਦੇ ਨੇ ਗੜੀ ਦੇ, ਤੇ ਫਿਰ ਸਾਧ ਸੰਗਤ ਜੀ ਪਰ ਜਦੋਂ ਅੰਦਰੋਂ ਵਾਛੜ ਪੈਂਦੀ ਹੈ ਤੇ ਫਿਰ ਡਿੱਗ ਪੈਂਦੇ ਨੀਵੇਂ ਥਾਂ ਤੇ। ਗੋਲੀਆਂ ਸਾਧ ਸੰਗਤ ਜੀ ਸੂਕਦੀਆਂ ਜਾਂਦੀਆਂ, ਕਹਿੰਦੇ ਆਰ ਬਾਪ ਬਾਰ ਬਾਰ, ਬਾਪ ਹੁੰਦਾ ਸਰੀਰ ਤੇ ਆਰ ਵੈਰੀ, ਵੈਰੀਆਂ ਦੇ ਸਰੀਰ ਦੇ ਵਿੱਚ ਦੀ ਲੰਘਦੀਆਂ ਜਾਂਦੀਆਂ ਗੋਲੀਆਂ ਜੀ। ਜੀਵਨ ਉਹਨਾਂ ਦਾ ਮੁੱਕਦਾ ਜਾਂਦਾ ਤੇ ਧਰਤੀ ਦੇ ਉੱਤੇ ਪਏ ਸਾਧ ਸੰਗਤ ਜੀ ਉਹ ਮੁਰਦਿਆਂ ਦੇ ਰੂਪ ਵਿੱਚ ਨਜ਼ਰੀ ਪੈਂਦੇ ਹਨ। ਕਹਿੰਦੇ ਇੰਨਾ ਖੂਨ ਵਗ ਗਿਆ ਭਾਈ ਸਾਰੀ ਧਰਤੀ ਦਾ ਰੰਗ ਹੀ ਅਰਨ ਹੁੰਦਾ ਰੰਗ, ਤੇ ਰੁਦਰ ਹੁੰਦਾ ਖੂਨ, ਸਾਰੀ ਧਰਤੀ ਦਾ ਰੰਗ ਲਾਲ ਲਾਲ ਲੱਗਣ ਲੱਗ ਪਿਆ ਉਸ ਵੇਲੇ। ਹੁਣ ਡਰਦੇ ਸਾਧ ਸੰਗਤ ਜੀ ਕੁਝ ਬਹੁਤ ਜ਼ਿਆਦਾ, ਜਦੋਂ ਪਹਿਲਾਂ ਗੁੱਸੇ ਚ ਆਉਂਦੇ ਆ ਪਰ ਅਗਲੇ ਬੰਦੇ ਵਾਲੇ ਸਾਹਮਣੇ ਝੜ ਜਾਂਦੇ ਆ ਤੇ ਫਿਰ ਕਹਿੰਦੇ ਡਰਦੇ ਆ, ਫਿਰ ਡਰ ਕੇ ਜਿਹੜੇ ਕਾਇਰ ਨੇ ਉਹ ਓਟ ਲੈ ਲੈਂਦੇ ਕਿਸੇ ਨਾ ਕਿਸੇ ਥਾਂ ਦੀ। ਫਿਰ ਦਸ ਸਾਧ ਸੰਗਤ ਜੀ ਉਹਨਾਂ ਦਾ ਕੰਬ ਗਿਆ ਮੁਰਦਿਆਂ ਨੂੰ ਦੇਖ ਕੇ। ਕਹਿੰਦੇ ਨੇ ਫਿਰ ਇੱਕ ਦੂਜੇ ਨੂੰ ਕਹਿ ਕੇ ਪ੍ਰੇਰਨਾ ਦੇ ਕੇ ਜੋਸ਼ ਦਵਾ ਕੇ ਲੈ ਕੇ ਲਾਗੇ ਆਉਂਦੇ ਹਨ। ਪਰ ਫਿਰ ਪੇਸ਼ ਨਾ ਗਈ ਤੇ ਸਾਧ ਸੰਗਤ ਜੀ ਟਲਕੇ ਤੇ ਪਿੱਛੇ ਹੋ ਗਏ ਗੜੀ ਤੋਂ ਦਮ ਲੈਣ ਵਾਸਤੇ। ਉਧਰੋਂ ਖਵਾਜੇ ਨੇ ਦਬਕਾ ਮਾਰਿਆ, ਕਹਿੰਦੇ ਕਿੱਧਰ ਮੁੜੇ ਆਉਂਦੇ ਜੇ, ਵਾਪਸ ਕਿੱਧਰ ਆ ਗਏ ਤੁਸੀਂ ਗੜੀ ਨੂੰ ਛੱਡ ਕੇ?
ਕਹਿੰਦੇ ਦੁਰਗ ਦੇ ਉੱਤੇ ਚੜ ਜਾਓ, ਲਾਜ ਕੋਲ ਹੱਥ ਸਭ ਕੀ ਕਹਿੰਦੇ, ਆਪਣੀ ਕੁਲ ਦੀ ਲਾਜ ਨੀ ਤੁਹਾਨੂੰ ਆਉਂਦੀ, ਤੁਸੀਂ ਸੂਰਮਿਆਂ ਦੀ ਕੁਲ ਖਵਾਉਂਦੇ ਜੇ, ਕੋਈ ਪਠਾਨ ਹੈ, ਕੋਈ ਸੱਯਦ ਹੈ, ਕੋਈ ਕੋਈ, ਤੇ ਵਾਪਸ ਮੁੜੇ ਆਉਂਦੇ ਜੇ, ਸ਼ਰਮਿੰਦੇ ਨੀ ਹੁੰਦੇ ਤੁਸੀਂ, ਜਾਓ ਮੁੜ ਕੇ ਹੱਲਾ ਕਰੋ ਗੜੀ ਉੱਤੇ ਤੁਸੀਂ। ਕਹਿੰਦੇ ਬਾਹਾਂ ਦੇ ਬਲ ਖਵਾਜਾ ਉਹਨਾਂ ਨੂੰ ਕਹਿ ਰਿਹਾ ਸੈਨਾਪਤੀਆਂ ਨੂੰ ਤੇ ਸਿਪਾਹੀਆਂ ਨੂੰ ਵੀ ਬਾਹਾਂ ਦੇ ਬਲ ਨਾਲ ਕੰਧ ਉੱਤੇ ਛਾਲ ਮਾਰ ਕੇ ਅੰਦਰ ਟੱਪ ਜਾਓ ਤੁਸੀਂ। ਕਹਿਣ ਲੱਗੇ ਵੈਰੀ ਹੈ ਕਿੰਨੇ ਕੁ ਨੇ, ਅਲਪ ਹੈ, ਅਲਪ ਦੇ ਥੋੜੇ, ਵੈਰੀ ਕਿੰਨੇ ਕੁ ਨੇ, ਤੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਫਿਰ ਵੀ ਪਿੱਛੇ ਭੱਜੇ ਆਉਂਦੇ ਹੋ। ਏਦਾਂ ਸੁਣ ਕੇ ਦੁਬਾਰਾ ਧੀਰਜ ਕਰਕੇ ਸਾਧ ਸੰਗਤ ਜੀ ਵਾਪਸ ਮੁੜਦੇ ਹਨ। ਗੋਲੀਆਂ ਨਾਲ ਸਾਧ ਸੰਗਤ ਜੀ ਅੱਗੇ ਸਿੰਘ ਐਸਾ ਮੂੰਹ ਮੋੜਦੇ ਆ ਵੀ ਜਿੰਨੇ ਵੱਡੇ ਜੋਸ਼ ਨਾਲ ਆਉਂਦੇ ਆ ਉਨੇ ਵੱਡੇ ਜੋਸ਼ ਨਾਲ ਹੀ ਥੱਲੇ ਸੁੱਟਦੇ ਸੂਰਮੇ ਉਹਨਾਂ ਨੂੰ। ਕਹਿੰਦੇ ਤਿੱਖੇ ਤੀਰਾਂ ਨਾਲ ਕੱਟ ਕੱਟ ਕੇ ਤੇ ਧਰਤੀ ਭਰ ਦਿੱਤੀ ਸਾਰੀ ਜੀ। ਫੇਰ ਸਾਧ ਸੰਗਤ ਜੀ ਉਹ ਡਿੱਗ ਪੈਂਦੇ ਤੇ ਦੂਸਰੇ ਜਿਹੜੇ ਨੇ ਗੜੀ ਦੇ ਬਿਲਕੁਲ ਨੇੜੇ ਆ ਜਾਂਦੇ ਨੇ ਤੇ ਉਵੇਂ ਇਹਦਾ ਪਾਠ ਕਰਦਾ ਅਰਥ ਵਿਦਵਾਨਾਂ ਨੇ ਸਾਧ ਸੰਗਤ ਜੀ ਇਹ ਵੀ ਕੀਤਾ ਵੀ ਪਹਿਲਾਂ ਕੱਪੜੇ ਅੰਦਰ ਸੁੱਟਦੇ ਆ ਵੀ ਭੁਲੇਖਾ ਪਵੇ ਬੰਦਾ ਆ ਗਿਆ, ਉਹਨਾਂ ਦੇ ਗੋਲੀਆਂ ਤੀਰ ਕੱਪੜਿਆਂ ਤੇ ਖਾਲੀ ਚੱਲ ਜਾਣਗੇ, ਅਸੀਂ ਟੱਪ ਜਾਂਗੇ, ਪਰ ਇਹ ਨੀਤੀ ਸਿੰਘ ਚੱਲਣ ਨੀ ਦਿੰਦੇ ਉਹਨਾਂ ਦੀ ਜੀ। ਕਹਿੰਦੇ ਫਿਰ ਉਮੰਡ ਉਮੰਡ ਕੇ ਘਟਾਉਂਦੀ ਕਿਉਂਕਿ ਫੌਜ ਹੈ ਹੀ ਬਹੁਤ ਜ਼ਿਆਦਾ ਸੀ, ਜਿੰਨੇ ਕੁ ਮਾਰੇ ਜਾਂਦੇ ਦੂਜੇ ਉਹਨੇ ਕੁ ਗੁੱਸੇ ਨਾਲ ਆਉਂਦੇ ਹਨ। ਕਹਿੰਦੇ ਨਰਾਂ ਨੂੰ ਪਰਖ ਪਰਖ ਕੇ ਤੇ ਜਿਹੜੇ ਤੀਰ ਨੇ ਸਾਧ ਸੰਗਤ ਜੀ ਉਹਨਾਂ ਚ ਵੜਦੇ ਭਾਵ ਜਿਹੜਾ ਬਹੁਤਾ ਆਪਣੇ ਆਪ ਨੂੰ ਖਵਾਉਂਦਾ ਨਾ ਖੱਬੀ ਖਾਨ ਤੀਰ ਜਦੋਂ ਆਣ ਕੇ ਲੱਗ ਜਾਂਦਾ ਅੰਦਰੋਂ ਗੜੀ ਤੋਂ ਜਿਹੜਾ ਉਹਦਾ ਪਾਣੀ ਨੀ ਮੰਗਣ ਦਿੰਦਾ ਉਹ। ਖੂਨ ਦੇ ਨਾਲ ਸਾਧ ਸੰਗਤ ਜੀ ਥੱਲੇ ਚਿੱਕੜ ਹੋਇਆ ਪਿਆ ਧਰਤੀ ਦੇ ਲਾਗੇ, ਧਰਤੀ ਦੇ ਉੱਤੇ ਗੜੀ ਦੇ ਲਾਗੇ ਲਾਗੇ। ਕਰਦਮ ਕਰਦਮ ਹੁੰਦਾ ਚਿੱਕੜ, ਕਹਿੰਦੇ ਪੈਰ ਚਿੱਕੜ ਵਿੱਚ ਹੁਣ ਏਦਾਂ ਖੁੱਭਣ ਲੱਗ ਪਿਆ ਜਿਵੇਂ ਗਾਰੇ ਦੀ ਕਹਾਣੀ ਕੀਤੀ ਹੋਵੇ ਕਿਸੇ ਨੇ। ਕਹਿੰਦੇ ਨੇ ਸਾਧ ਸੰਗਤ ਜੀ ਇਹ ਵਿਦਵਾਨ ਭਾਈ ਸੰਤੋਖ ਸਿੰਘ ਜੀ ਵੀ ਕਿੱਥੋਂ ਤੱਕ ਤੁਹਾਨੂੰ ਉਸ ਪਹਿਲੇ ਯੁੱਧ ਦਾ ਵਰਣਨ, ਪਹਿਲੇ ਹੱਲੇ ਦਾ ਵਰਣਨ ਕਰਕੇ ਦੱਸ ਗਿਆ ਸੀ। ਜੂਥ ਕਹਿੰਦੇ ਸਾਧ ਸੰਗਤ ਜੀ ਸੈਨਾਪਤੀ ਨੂੰ ਕਹਿੰਦੇ ਬਾਕੀ ਸਧਾਰਨ ਦੀ ਤੇ ਕੀ ਗਿਣਤੀ ਕਰਨੀ, ਜਿਹੜੇ ਵੱਡੇ ਸਰਦਾਰ ਤੇ ਸੈਨਾਪਤੀ ਸਨ ਉਹ ਹੀ ਪਤਾ ਨੀ ਕਿੰਨੀ ਗਿਣਤੀ ਵਿੱਚ ਮਾਰੇ ਗਏ ਹਨ। ਇੱਧਰ ਕਹਿੰਦੇ ਕਰਗੀਧਰ ਪਾਤਸ਼ਾਹ ਜੀ ਦੇ ਹੱਥ ਵਿੱਚ ਉਹ ਧਨਖ ਹੈ ਤੇ ਉਸੇ ਦ੍ਰਿਸ਼ਟੀ ਚ ਉਸੇ ਖਿੜਕੀ ਚ ਮਹਾਰਾਜ ਜੀ ਖਲੋਤੇ ਹਨ। ਕਹਿੰਦੇ ਤੀਰਾਂ ਦੀ ਵਰਖਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਨੀਚ ਜਾਣ ਕੇ ਇਹਨਾਂ ਤੇ ਕਰਦੇ ਹਨ। ਕਹਿੰਦੇ ਬਰੂਦ ਦੇ ਗੋਲੀਆਂ ਤੋਂ ਬਿਨਾਂ ਮਹਾਰਾਜ ਜੀ ਦੇ ਬਚਨ ਦੇ ਸਦਕੇ ਉਸੇ ਤਰ੍ਹਾਂ ਸਿੰਘਾਂ ਦੀਆਂ ਬੰਦੂਕਾਂ ਚੱਲਦੀਆਂ ਜਿਵੇਂ ਆਖਿਆ ਸੀ ਤੇ ਛੇਤੀ ਨਾਲ ਫੁਰਤੀ ਕਰਕੇ ਚਲਾਈ ਜਾਂਦੇ ਹਨ ਉਹ। ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਧ ਸੰਗਤ ਜੀ ਬਾਹਰ ਮ੍ਰਿਤਕਾਂ ਦੇ ਢੇਰ ਲੱਗ ਗਏ, ਕਿਉਂ ਲੱਗ ਗਏ ਆਪਾਂ ਆਖਾਂਗੇ ਏਦਾਂ ਕਿੱਦਾਂ ਹੋ ਸਕਦਾ ਵਿੱਚ ਬਰੂਦ ਤੇ ਗੋਲੀ ਪਾਓ ਨਾ ਤੇ ਬੰਦੂਕ ਚੱਲ ਜਾਵੇ, ਕਿਉਂਕਿ ਇਹ ਗੱਲ ਮਤ ਸਾਡੀ ਮੰਨਣ ਵਾਸਤੇ ਤਿਆਰ ਨਹੀਂ। ਪਰ ਗੁਰੂ ਸਾਹਿਬ ਜੀ ਨੂੰ ਸਾਧ ਸੰਗਤ ਜੀ ਸਧਾਰਨ ਆਪਣੀ ਮਤ ਵਰਗੇ ਜਾਣਨਾ ਇਹ ਆਪਣੀ ਮਤ ਦੀ ਊਨਤਾਈ ਹੋ ਸਕਦੀ ਹੈ। ਆਪਣੀ ਮਤ ਦੇ ਆਪਣੀ ਬੁੱਧੀ ਦੇ ਘੇਰੇ ਵਿੱਚ ਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਨੂੰ ਵੜਨ ਦਾ ਯਤਨ ਕਰਨਾ ਇਹਨੂੰ ਕਹਿੰਦੇ ਅਗਿਆਨਤਾ। ਇੱਕ ਬਣਿਆ ਆਪਾਂ ਉਹਨਾਂ ਨੂੰ ਕਹੀਏ ਅਨੰਤ ਬੇਅੰਤ, ਬੇਅੰਤ ਅਨੰਤ ਤੇ ਸਮਰੱਥ ਨੂੰ ਆਪਣੀ ਬੁੱਧੀ ਦੇ ਘੇਰੇ ਵਿੱਚ ਜਕੜਨ ਦਾ ਯਤਨ ਕਰਨਾ ਹੀ ਅਗਿਆਨਤਾ ਖਵਾਉਂਦਾ। ਜੇ ਆਖੀਏ ਜੀ ਮੇਰੀ ਮਤ ਨੀ ਏਦਾਂ ਮੰਨਦੀ ਵੀ ਗੋਲੀ ਬਰੂਦ ਪਾਓ ਨਾ ਤੇ ਬੰਦੂਕ ਚੱਲ ਜਾਵੇ, ਇਹਦਾ ਅਰਥ ਹੈ ਵੀ ਸਾਡੀ ਮਤ ਗੁਰੂ ਦੀ ਬਖਸ਼ਿਸ਼ ਉਹਨਾਂ ਦੇ ਅਨੰਤ ਬੇਅੰਤਤਾ ਨਾਲੋਂ ਉੱਪਰ ਹੋ ਗਈ, ਕਿਉਂਕਿ ਮੰਨ ਹੀ ਨਾ ਰਹੀ ਮਤ। ਜਾਂ ਤਾਂ ਗੁਰੂ ਨੂੰ ਗੁਰੂ ਤਾਂ ਮੰਨੀਏ ਵੀ ਸਾਡੀ ਮਤ ਦੇ ਅੰਦਰ ਅੰਦਰ ਸਾਰਾ ਕੁਝ ਆ ਜਾਏ, ਪਰ ਕਹਿੰਦੇ ਵਿਚਾਰਿਆ ਤੇਰੀ ਦਲੀਲ ਦੀ ਕਸੌਟੀ ਹੈ ਕਿ ਗੁਰੂ ਦੀ ਕਿਰਪਾ ਅੱਗੇ। ਗੁਰੂ ਸਾਹਿਬ ਤਾਂ ਉਸ ਤਾਕਤ ਨੂੰ ਕਹਿੰਦੇ ਨੇ ਜਿਹੜੇ ਛਿਣ ਪਾਤਰ ਵਿੱਚ ਹਰਨ ਭਰਨ ਜਾ ਕੇ ਨੇਤਰਫੋਰ, ਨੇਤਰਫੋਰ ਨੂੰ ਕਿੰਨੀ ਕੁ ਦੇਰ ਲੱਗਦੀ ਅੱਖ ਬੰਦ ਕਰਕੇ ਖੋਲੀ, ਇਹਨੂੰ ਨੇਤਰਫੋਰ ਆਖੀਦਾ। ਕਹਿੰਦੇ ਗੁਰੂ ਇੰਨਾ ਸਮਰੱਥ ਹੈ ਇੰਨੇ ਸਮੇਂ ਵਿੱਚ ਸੰਸਾਰ ਥਾਪ ਕੇ ਨਾਸ਼ ਕਰ ਸਕਦਾ, ਉਹਦੀ ਸਮਰੱਥਾ ਨੂੰ ਸਾਧ ਸੰਗਤ ਜੀ ਤੋਲਿਆ ਮਾਪਿਆ ਨਹੀਂ ਜਾ ਸਕਦਾ। ਇਸ ਕਰਕੇ ਕਹਿੰਦੇ ਨੇ ਇਹ ਢੇਰ ਏਡਾ ਵੱਡਾ ਲੋਥਾਂ ਦਾ ਤਾਂ ਲਾ ਦਿੱਤਾ, ਗੁਰੂ ਦੇ ਬਚਨ ਕੰਮ ਕਰਦੇ ਹਨ ਨਾਲ ਜੀ। ਤੇ ਹੁਣ ਉਹ ਹੈਰਾਨ ਕਿਉਂ ਹੋਏ, ਕਹਿੰਦੇ ਧਰ ਅਚਰਜ ਔਰ ਸਰਦ ਅਰ, ਸਾਰੇ ਵੈਰੀ ਹੈਰਾਨ ਨੇ ਇਹ ਗੱਲ ਵੇਖ ਕੇ। ਵੈਰੀ ਵੀ ਬਹੁਤ ਹੈਰਾਨ ਵੀ ਸੁਣਨ ਵਿੱਚ ਤਾਂ ਆਇਆ ਸੀ ਮਹਾਰਾਜ ਦੇ ਨਾਲ 40-50 ਦੇ ਅੰਦਰ ਅੰਦਰ ਸਿੰਘ ਨੇ, ਤੇ ਇੰਨਾ ਜ਼ੋਰ ਦਾ ਹੱਲਾ ਅੰਦਰੋਂ ਕਿੱਥੋਂ ਆਈ ਜਾਂਦਾ, ਇੰਨਾ ਜ਼ਿਆਦਾ ਜਾਨੀ ਨੁਕਸਾਨ ਕਿਵੇਂ ਹੋ ਗਿਆ, ਇਹ ਦੇਖ ਦੇਖ ਕੇ ਹੈਰਾਨ ਹਨ ਸਾਰੇ ਫੌਜ ਵਾਲੇ। ਕਹਿੰਦੇ ਲੋਥਨ ਕੋ ਜਨ ਕੋਟ ਭਾ, ਕੋਟ ਹੁੰਦਾ ਕਿਲਾ, ਲੋਥਨ ਲਾਸ਼ਾਂ, ਕਹਿੰਦੇ ਐਂ ਲੱਗਦਾ ਲਾਸ਼ਾਂ ਦਾ ਤਾਂ ਜਿਵੇਂ ਕਿਲਾ ਉਸਾਰ ਦਿੱਤਾ ਹੋਵੇ ਇਹਨਾਂ ਨੇ ਸਿੰਘਾਂ ਨੇ ਅੰਦਰੋਂ। ਕਹਿੰਦੇ ਦਰਵਾਜੇ ਵੱਲ ਨੂੰ ਉਹਨਾਂ ਦਾ ਜਿਆਦਾ ਜ਼ੋਰ ਹੈ ਵੀ ਕੰਧ ਤਾਂ ਇਹ ਚੜਨ ਨੀ ਦਿੰਦੇ ਤੇ ਜੇ ਦਰਵਾਜੇ ਵੱਲ ਜਾਈਏ ਤੇ ਸ਼ਾਇਦ ਦਰਵਾਜਾ ਤੋੜ ਕੇ ਅੰਦਰ ਚਲ ਜਾਈਏ। ਕਹਿੰਦੇ ਦਰਵਾਜੇ ਵੱਲ ਨੂੰ ਭੱਜ ਭੱਜ ਕੇ ਆਉਂਦੇ ਵੈਰੀ। ਭਾਈ ਕੋਠਾ ਸਿੰਘ ਤੇ ਮਦਨ ਸਿੰਘ ਬੜੀ ਫੁਰਤੀ ਨਾਲ ਗੋਲੀਆਂ ਮਾਰਦੇ ਜਿਹੜੇ ਨੇੜੇ ਆਉਂਦੇ ਦਰਵਾਜੇ ਦੇ। ਕਹਿੰਦੇ ਤੱਕ ਤੱਕ ਕੇ ਨਿਸ਼ਾਨੇ ਲਾ ਕੇ ਗੋਲੀਆਂ ਠੋਕਦੇ ਹਨ ਜੀ। ਸਾਹਮਣੇ ਪਈਆਂ ਗੋਲੀਆਂ ਤੇ ਤੀਰਾਂ ਨਾਲ ਹਜ਼ਾਰਾਂ ਦੀ ਗਿਣਤੀ ਚ ਮਰ ਗਏ ਵੈਰੀ। ਕਹਿੰਦੇ ਜਿਨ੍ਹਾਂ ਦੇ ਅੰਗਾਂ ਤੇ ਲੱਗਦੇ ਨਿਸੰਗ ਹੋ ਕੇ ਧਰਤੀ ਤੇ ਡਿੱਗ ਪੈਂਦੇ ਹਨ। ਤੇ ਹੁਣ ਕੀ ਹੋਇਆ? ਭਾਈ ਕੋਠਾ ਸਿੰਘ ਨੇ ਬੇਨਤੀ ਕਰ ਦਿੱਤੀ, ਕਹਿਣ ਲੱਗਾ ਮਹਾਰਾਜ ਦਰਵਾਜੇ ਵੱਲ ਨੂੰ ਜਿਆਦਾ ਭੱਜ ਭੱਜ ਆਉਂਦੇ ਆ, ਜੇ ਤੁਸੀਂ ਕਿਰਪਾ ਕਰੋ ਇੱਕ ਮੈਨੂੰ ਆਗਿਆ ਦਿਓ ਤੇ ਦਰਵਾਜੇ ਤੋਂ ਬਾਹਰ ਨਾ ਨਿਕਲ ਕੇ ਜਾਵਾਂ। ਇਹ ਬੇਨਤੀ ਕਰ ਦਿੱਤੀ ਭਾਈ ਕੋਠਾ ਸਿੰਘ ਜੀ ਨੇ। ਮਹਾਰਾਜ ਮੇਰਾ ਮਨ ਕਰਦਾ ਵੀ ਦਰਵਾਜਾ ਖੋਲ ਕੇ ਬਾਹਰ ਜਾਵਾਂ ਤੇ ਬਾਹਰ ਜਾ ਕੇ ਮੈਂ ਇਹਨਾਂ ਨੂੰ ਹੱਥਾ ਪੱਥੀ ਦੀ ਲੜਾਈ ਨਾਲ ਕੁਝ ਸਿਖਾਉਣਾ ਚਾਹੁੰਦਾ ਹਾਂ। ਮਹਾਰਾਜ ਕਿਰਪਾਨ ਕੱਢ ਕੇ ਮਿਆਨ ਤੋਂ ਤੇ ਕਿਰਪਾਨ ਦੇ ਜ਼ੋਰ ਦਿਖਾਉਣਾ ਚਾਹੁੰਦਾ ਮੈਂ ਇਹਨਾਂ ਬਾਹਰਲੇ ਵੈਰੀਆਂ ਨੂੰ। ਇਹਨੂੰ ਕਹਿੰਦੇ ਸਾਧ ਸਿੰਘ ਜੀ ਗੁਰੂ। ਕਹਿੰਦੇ ਕੋਠਾ ਸਿੰਘ ਦੀ ਗੱਲ ਸੁਣ ਕੇ ਹੱਸੇ ਕਿਰਪਾਲ ਮਹਾਰਾਜ ਜੀ ਕਿਰਪਾਲੂ ਸਤਿਗੁਰੂ ਹੱਸ ਪਏ। ਹਾਲ ਦੇਖੋ ਇੰਨਾ ਘੇਰਾ ਪਿਆ ਤੇ ਇਹ ਵੀ ਪਤਾ ਵੀ ਸਾਹਿਬਜ਼ਾਦੇ ਵੀ ਸ਼ਹੀਦ ਹੋ ਜਾਣੇ ਆ, ਇਹਨਾਂ ਸਿੰਘਾਂ ਨੇ ਸ਼ਹੀਦੀ ਪਾ ਜਾਣੀ, ਸਭ ਕੁਝ ਪਤੇ ਦੇ ਬਾਵਜੂਦ ਵੀ ਲੇਸ ਮਾਤਰ ਹਿਰਦੇ ਤੇ ਖੌਫ ਨੀ ਸਾਧ ਸਿੰਘ ਜੀ, ਨਾ ਮੌਤ ਦਾ ਨਾ ਲੜਾਈ ਦਾ। ਕਿਉਂ? ਕਿਉਂਕਿ ਅੰਦਰ ਧਰਮ ਹੈ। ਧਰਮੀ ਬੰਦੇ ਨੂੰ ਪਤਾ ਹੁੰਦਾ ਵੀ ਸਰੀਰ ਸਦਾ ਨਹੀਂ ਰਹਿਣਾ, ਇੱਕ ਦਿਨ ਤੇ ਜਾਣਾ ਪਰ ਧਰਮ ਪਰਪੱਕ ਕਰਕੇ ਜਾਣਾ। ਇਸ ਕਰਕੇ ਕੋਠਾ ਸਿੰਘ ਦੀ ਗੱਲ ਸੁਣ ਕੇ ਮਹਾਰਾਜ ਜੀ ਹੱਸ ਪਏ। ਮਹਾਰਾਜ ਨੇ ਆਖਿਆ ਪ੍ਰਵੇਸ਼ ਪੁੰਜ ਸੈਨ ਬੀਚ ਕਾਟ ਕਾਟ ਮਾਤ ਕੋ। ਕਹਿੰਦੇ ਸੂਰਮਿਆਂ ਖੁਸ਼ੀ ਹੋਈ ਤੇਰੀ ਗੱਲ ਸੁਣ ਕੇ, ਜਾਓ ਨਿਕਲੋ ਜਥਾ ਬਣ ਕੇ ਬਾਹਰ ਤੇ ਏਦਾਂ ਤਲਵਾਰ ਵਾਓ ਮੱਥੇ ਕੱਟ ਕੱਟ ਸੁੱਟ ਦਿਓ ਇਹਨਾਂ ਸਾਰੇ ਵੈਰੀਆਂ ਦੇ। ਕਹਿੰਦੇ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਆਗਿਆ ਮਿਲਣ ਦੀ ਡੇਰ ਸੀ ਤੇ ਸੂਰਮਿਆਂ ਖੋਲਿਆ ਦਰਵਾਜਾ ਨਿਕਲੇ ਬਾਹਰ। ਉਹ ਕਹਿੰਦੇ ਖੋਲ ਕੇ ਦਰਵਾਜਾ ਇੱਕ ਦਿਨ ਤੇ ਦੌੜ ਕੇ ਵੈਰੀਆਂ ਦੇ ਦਲ ਵਿੱਚ ਵੜ ਗਏ। ਕਹਿੰਦੇ ਨੇ ਹੁਣ ਕਿਰਪਾਲੂ ਸਤਿਗੁਰੂ ਜੀ ਨੂੰ ਜੰਗ ਢਾਲ ਕੇ ਦਿਖਾਉਣਾ ਚਾਹੁੰਦੇ, ਸੂਰਮਿਆਂ ਨੂੰ ਮਾਣ ਹੈ ਵੀ ਸਾਡਾ ਗੁਰੂ ਪਿੱਛੇ ਦੇਖ ਰਿਹਾ, ਇਸ ਕਰਕੇ ਉਸ ਜੁਰਤ ਤੇ ਦਲੇਰੀ ਨਾਲ ਲੜਦੇ ਬਾਹਰ ਜਾ ਕੇ। ਵੈਰੀ ਵੀ ਅੱਗਿਓ ਵਾਰ ਬਹੁਤ ਕਰਦੇ ਆ ਪਰ ਕਹਿੰਦੇ ਉਹਨਾਂ ਦੇ ਵਾਰ ਢਾਲਾਂ ਤੇ ਰੋਕ ਕੇ ਤੇ ਚੰਗੀ ਮਾਰ ਮਾਰੀ ਸ਼ਾਸਤਰਾਂ ਦੀ। ਕਹਿੰਦੇ ਇਹ ਹੁਣ ਆਇਆ ਕਿੱਥੋਂ ਸਾਧ ਸੰਗਤ ਜੀ ਬਲ? ਕਹਿੰਦੇ ਪ੍ਰਭੂ ਵਿਸਾਲ ਓਜ ਦੀਨ ਓਜ ਹੁੰਦਾ ਬਲ। ਕਹਿੰਦੇ ਅਸਲ ਵਿੱਚ ਸਾਰਾ ਬਲ ਕਲਗੀਧਰ ਪਾਤਸ਼ਾਹ ਜੀ ਦਾ। ਇੰਨਾ ਲੜਕੇ ਵੀ ਸਿੰਘ ਇਹ ਨੀ ਕਹਿੰਦੇ ਵੀ ਮੈਂ ਸੂਰਮਗਤੀ ਵਿਖਾ ਰਿਹਾ ਕੋਠਾ ਸਿੰਘ ਜਾਂ ਮਦਨ ਸਿੰਘ ਦੀ ਬਹਾਦਰੀ ਹੈ। ਕਹਿੰਦੇ ਨਹੀਂ ਨਹੀਂ ਇਹ ਤਾਂ ਕਲਗੀਆਂ ਵਾਲੇ ਪਾਤਸ਼ਾਹ ਜਾਂ ਦਿੱਤਾ ਬਲ ਹੈ ਸਾਰਾ। ਕਹਿੰਦੇ ਖੂਨ ਨਾਲ ਭਿੱਜੀ ਕਿਰਪਾਨ ਦੇਖ ਕੇ ਕਈਆਂ ਦਾ ਤਾਂ ਧੀਰਜ ਨਾਸ ਹੋ ਜਾਂਦਾ ਹੈ। ਕਹਿੰਦੇ ਹਾਥੀ ਮਸਤ ਉਨੀ ਦੇਰ ਹੀ ਸਾਧ ਸੰਗਤ ਜੀ ਖਰਮਸਤੀਆਂ ਕਰ ਸਕਦਾ ਜਿੰਨੀ ਦੇਰ ਸ਼ੇਰ ਨਾ ਸਾਹਮਣੇ ਆਵੇ। ਜਦੋਂ ਸ਼ੇਰ ਸਾਹਮਣੇ ਆ ਗਿਆ ਫਿਰ ਕੀ ਕਰੇਗਾ ਵਿਚਾਰਾ ਭਾਵੇਂ ਹਾਥੀ ਹੋਵੇ। ਕਹਿੰਦੇ ਨੇੜੇ ਜਾ ਕੇ ਵਿੱਚ ਵੜ ਕੇ ਵੈਰੀਆਂ ਦੇ ਦਲ ਤੇ ਅੰਗ ਕੱਟੇ ਹਨ ਉਹਨਾਂ ਦੇ ਸਾਰੇ ਜੀ। ਕਹਿੰਦੇ ਨੇ ਉਹਨਾਂ ਦੁਸ਼ਟਾਂ ਨੂੰ ਆਪਣਾ ਨਿਸ਼ਟ ਹਾਨੀ ਕਰਨ ਵਾਲਾ ਜਾਣ ਕੇ ਉਹਨਾਂ ਦੇ ਉੱਤੇ ਹੱਲਾ ਕੀਤਾ ਤੇ ਇਹੋ ਹੀ ਗੱਲ ਜਾਣ ਕੇ ਵੈਰੀਆਂ ਨੇ ਵੀ ਇਹਨਾਂ ਸਿੰਘਾਂ ਉੱਤੇ ਜ਼ੋਰ ਦਾ ਹੱਲਾ ਕੀਤਾ ਜੀ। ਕਹਿੰਦੇ ਸਿੰਘਾਂ ਵੱਲ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਦਮ ਗੋਲੀਆਂ ਆਈਆਂ ਹਨ। ਇੱਕ ਇੱਕ ਸਿੰਘ ਦੇ ਸਰੀਰ ਨੂੰ ਲੱਗੀ 25-30 ਕਹਿੰਦੇ 25-25 30-30 ਗੋਲੀਆਂ ਇੱਕ ਇੱਕ ਸਿੰਘ ਦੇ ਸਰੀਰ ਵਿੱਚ ਵੜ ਗਈਆਂ ਉਸੇ ਵੇਲੇ ਜੀ। ਪਰ ਫਿਰ ਵੀ ਕਹਿੰਦੇ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਦੇਵ ਲੋਕ ਨੂੰ ਗਏ, ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਜੀ। ਕਹਿੰਦੇ ਨੇ ਮੁਖਾਰ ਬਿੰਦ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਬਹਾਦਰੀ ਦੀ ਸਰਾਹਨਾ ਕਰ ਰਹੇ ਦੂਜੇ ਸਿੰਘਾਂ ਕੋਲ ਵੀ ਵਾਹ ਕਮਾਲ ਨਾਲ ਲੜੇ ਸਾਡੇ ਸਿੰਘ ਸੂਰਮੇ। ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਦੂਜਾ ਜਥਾ ਦੌੜ ਕੇ ਗਿਆ ਖੋਲ ਕੇ ਗੜੀ ਦਾ ਦਰਵਾਜਾ ਜੰਗ ਕਰਨ ਲਈ। ਕਹਿੰਦੇ ਉਹਨਾਂ ਵਿੱਚ ਭਾਈ ਖਜਾਨ ਸਿੰਘ ਦਾਨ ਸਿੰਘ ਤੇ ਧਿਆਨ ਸਿੰਘ ਹਨ, ਤਿੰਨ ਜਣੇ ਹੋਰ। ਮਹਾਰਾਜ ਜੀ ਤੋਂ ਆਗਿਆ ਲੈ ਕੇ ਤੇ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਇਹ ਦੂਸਰਾ ਜਥਾ ਬਾਹਰ ਨਿਕਲਿਆ ਜੀ। ਉਸੇ ਤਰ੍ਹਾਂ ਹੀ ਦੌੜ ਦੌੜ ਕੇ ਸਾਧ ਸੰਗਤ ਜੀ ਵੜ ਕੇ ਵੈਰੀਆਂ ਦੇ ਦਲ ਚ ਭਿਆਨਕ ਜੰਗ ਮਚਾਇਆ ਇਹਨਾਂ ਨੇ। ਕਹਿੰਦੇ ਲੋਕ ਸਾਧ ਸੰਗਤ ਜੀ ਦੇਖ ਦੇਖ ਹੈਰਾਨ ਹੁੰਦੇ ਵੀ ਭਰ ਕੀ ਦਿੱਤਾ ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ ਇਹਨਾਂ ਸਿੰਘਾਂ ਦੇ ਅੰਦਰ। ਕਹਿੰਦੇ ਨੇ ਬੜੇ ਜ਼ੋਰ ਨਾਲ ਸਾਧ ਸੰਗਤ ਜੀ ਉਹ ਬਲ ਧਾਰ ਕੇ ਸਿੰਘਾਂ ਨੇ ਉਹਨਾਂ ਦੀ ਫੌਜ ਵਿਚ ਵੜ ਕੇ ਉਹਨਾਂ ਨੂੰ ਸੁੱਟਿਆ ਥੱਲੇ। ਬਹੁਤ ਜ਼ਿਆਦਾ ਮਾਰ ਸਿੰਘਾਂ ਸੂਰਮਿਆਂ ਨੇ ਮਾਰੀ ਵੈਰੀ ਦਲ ਚ ਵੜ ਕੇ। ਕਹਿੰਦੇ ਨੇ ਸਾਧ ਸੰਗਤ ਜੀ ਅੱਗੇ ਲਾ ਕੇ ਭੱਜ, ਜਿਸ ਪਾਸੇ ਨੂੰ ਸਿੰਘਾਂ ਦਾ ਮੂੰਹ ਹੋ ਜਾਂਦਾ ਤੇ ਭਾਜੜ ਪੈ ਜਾਂਦੀ ਉਹਨਾਂ ਦੇ ਸਾਹਮਣੇ ਇੱਕ ਵਾਰੀ। ਕਹਿੰਦੇ ਪਰ ਸਾਧ ਸੰਗਤ ਜੀ ਇਹਨਾਂ ਸਿੰਘਾਂ ਦੇ ਸਰੀਰਾਂ ਤੇ ਮਾਸ ਨਹੀਂ ਸੀ ਬਹੁਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਭਾਈ ਕਈਆਂ ਮਹੀਨਿਆਂ ਦੇ, ਇਹ 5 ਮਈ ਨੂੰ ਘੇਰਾ ਪਿਆ ਤੇ 19 ਦਸੰਬਰ ਨੂੰ ਕਿਲ੍ਹਾ ਛੱਡਿਆ। ਦੇਖੋ ਬਣ ਗਏ ਨਾ 8 ਮਹੀਨੇ ਲਗਭਗ, ਤੇ ਪ੍ਰਸ਼ਾਦਾ ਕਿੰਨੇ ਚਿਰ ਦਾ ਬੰਦ ਸੀ, ਕਦੇ ਵਿਚਾਰਿਆ ਛਿੱਲਾਂ ਬਾਲ ਕੇ ਪੀਤੀਆਂ, ਕਦੇ ਕਹਿੰਦੇ ਮਾਸ ਨਹੀਂ ਸੀ ਇਹਨਾਂ ਦੇ ਸਰੀਰ ਉੱਤੇ ਬਹੁਤਾ ਦਿਸ ਰਿਹਾ ਜੀ। ਇਹ ਕਹਿੰਦੇ ਨੇ ਫਿਰ ਜਿਹੜਾ ਮਾਸ ਦਿਸ ਰਿਹਾ ਸੀ ਥੋੜਾ ਬਹੁਤਾ, ਉਹ ਵੀ ਖੂਨ ਤੋਂ ਖਾਲੀ ਸੀ। ਜਿੰਨਾ ਕੁ ਸਰੀਰ ਤੇ ਮਾਸ ਦਿਸ ਰਿਹਾ, ਖੂਨ ਦੀ ਗਰਮੀ ਉਹਦੇ ਵਿੱਚ ਵੀ ਬਹੁਤੀ ਨਹੀਂ ਸੀ, ਖੂਨ ਨਹੀਂ ਸੀ ਉਹਦੇ ਵਿੱਚ ਵੀ ਚੱਲ ਰਿਹਾ, ਤੇ ਫਿਰ ਏਡੀ ਤੇਜ਼ੀ ਨਾਲ ਕਿਰਪਾਨ ਕਿਵੇਂ ਵਾ ਰਹੇ ਆ, ਅੱਗੇ ਦੱਸਦੇ ਹਨ ਜੀ। ਕਹਿੰਦੇ ਆਪਣੇ ਅੰਗਾਂ ਨੂੰ ਬਚਾ ਬਚਾ ਕੇ ਹਿਰਨਾਂ ਵਰਗੂ ਚੁੰਗੀਆਂ ਭਰ ਭਰ ਕੇ ਛਾਲਾਂ ਮਾਰ ਮਾਰ ਕੇ ਵਾਰ ਕਰਦੇ ਵੈਰੀ ਉੱਤੇ।
ਗੁਰੂ ਪ੍ਰਤਾਪ ਪਾਏ ਕਲਾਪ ਖਾਪ ਛੱਤਰ ਕੋ,
ਕਹਿੰਦੇ ਗੁਰੂ ਪ੍ਰਤਾਪ ਪਾਏ ਕਹਿ ਕਲਾਪ ਖਾਪ ਛੱਤਰ ਕੋ, ਖਪਾ ਦਿੱਤੇ ਸ਼ਤਰੂ ਵੈਰੀ, ਪਰ ਕਿਵੇਂ ਗੁਰੂ ਪ੍ਰਤਾਪ ਪਾਏ ਕਹਿ, ਇੱਥੇ ਗੁਰੂ ਦੀ ਕਿਰਪਾ ਲੜ ਰਹੀ ਆ ਹੁਣ। ਕਹਿੰਦੇ ਗੁਰੂ ਸਾਹਿਬ ਜੀ ਦਾ ਪ੍ਰਤਾਪ ਸੀ ਇਹ ਸਾਰਾ, ਨਹੀਂ ਤੇ ਕਮਜ਼ੋਰ ਸਰੀਰ ਕਰਕੇ ਭੁੱਖਣ ਭਾਣੇ ਸਿੰਘ ਜਿਹਨਾਂ ਦਾ ਮਾਸ ਦੇ ਵਿੱਚੋਂ ਹੱਡੀਆਂ ਪ੍ਰਤਾਖੀ ਦਿਸੀ ਜਾਣ, ਕਮਜ਼ੋਰ ਬੰਦੇ ਦੀਆਂ ਪਸਲੀਆਂ ਦਿਸਦੀਆਂ ਹੁੰਦੀਆਂ ਸਾਧ ਸੰਗਤ ਜੀ ਜਦੋਂ ਉਹ ਕਿਤੇ ਉਹਨੇ ਵਸਤਰ ਲਾਏ ਹੋਣ ਤੇ। ਕਹਿੰਦੇ ਏਦਾਂ ਹੱਡੀਆਂ ਬਾਹਰ ਝਾਕਦੀਆਂ ਸਨ ਸਿੰਘਾਂ ਦੇ, ਮਾਸ ਨਹੀਂ ਸੀ, ਜਿਹੜਾ ਥੋੜਾ ਬਹੁਤਾ ਮਾਸ ਸੀ ਜਿਸ ਕਰਕੇ ਤੁਰੇ ਫਿਰਦੇ ਉਹ ਵੀ ਖੂਨ ਵਿੱਚ ਬਹੁਤਾ ਭਿੱਜਾ ਨਹੀਂ ਸੀ, ਖੂਨ ਤਾਂ ਸੁੱਕ ਚੁੱਕਾ ਸੀ। ਫਿਰ ਹੁਣ ਲੜ ਕੌਣ ਰਿਹਾ? ਕਹਿੰਦੇ ਲੜ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਤਾਪ ਇਸ ਵੇਲੇ। ਕਹਿੰਦੇ ਹਨ ਜੰਗ ਬਚਿੱਤਰ ਕੋ, ਗੱਲ ਆ ਗਈ, ਕਹਿੰਦੇ ਬਚਿੱਤਰ ਜੰਗ ਚਮਕੌਰ ਦੀ ਗੜੀ ਦਾ, ਐਵੇਂ ਹੀ ਅੱਲਾ ਯਾਰ ਖਾਂ ਨੇ ਆਖਿਆ ਸੀ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਉਹ ਤੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲੀ ਲੈ ਕੇ ਲੈ ਗਿਆ ਉਹਨੂੰ ਵੀਰ ਬਡੇਰਾ, ਤੇ ਮਹਾਰਾਜ ਜੀ ਕਹਿੰਦੇ ਸੀ ਤੇਰਾ ਤੁਝਕੋ ਸੌਂਪਤੇ ਕਿਆ ਲਾਗਿਆ ਮੇਰਾ, ਜੋੜਾ ਜੋੜਾ ਹੋ ਗਿਆ ਪਰਿਵਾਰ ਜਦ ਤੇਰਾ, ਤੇ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੀਰਾ, ਦੁਨੀਆਂ ਨੇ ਮੂੰਹ ਚੁੰਗਲਾ ਪਾ ਗਿਆ, ਆਖਿਰ ਤਾਨਿਆ ਤੂੰ, ਐਵੇਂ ਨੀ ਤੈਨੂੰ ਲੋਕ ਨਮਸਕਾਰਾਂ ਕਰਦੇ, ਕਿਵੇਂ ਤੇਰੇ ਸਿੰਘਾਂ ਨੇ ਸੂਰਮਗਤੀ ਵਿਖਾਈ, ਉੱਥੇ ਯਾਦ ਰੱਖੇਗੀ ਦੁਨੀਆਂ ਇਹਨਾਂ ਜੰਗਾਂ ਨੂੰ ਜੀ। ਕਹਿੰਦੇ ਇੰਨਾ ਮਹਾਨ ਬਚਿੱਤਰ ਜੰਗ ਕੀਤਾ ਉਹਨਾਂ ਨੇ, ਗਿਣਤੀ ਨੀ ਸਾਧ ਸੰਗਤ ਜੀ ਬਾਣੋ ਦੀ, ਆਮ ਬੰਦਾ ਤਾਂ ਉਵੇਂ ਹੀ ਹਥਿਆਰ ਸੱਟ ਦੇਵੇ ਭਾਈ ਲੱਖਾਂ ਦੀ ਗਿਣਤੀ ਚ ਆ ਗਏ ਆਪਾਂ ਸਾਰੇ 40 ਆ ਮਹਾਰਾਜ ਜੀ ਦੇ ਨਾਲ, ਹੁਣ ਹੋ ਹੀ ਨੀ ਸਕਦਾ ਕੁਝ, ਹੌਸਲਾ ਹੀ ਢਾ ਦੇਣ, ਪਰ ਨਹੀਂ ਇੰਨੀ ਸੂਰਮਗਤੀ ਨਾਲ ਲੜੇ ਉਹ ਜੀ। ਕਹਿੰਦੇ ਨੇ ਮਾਸ ਤੋਂ ਖਾਲੀ ਸਰੀਰ ਏਦਾਂ ਲੜਨ, ਏਦਾਂ ਬਚਿੱਤਰ ਜੰਗ ਕਮਾਲ ਕੀਤੀ ਸਤਿਗੁਰੂ ਜੀ ਨੇ। ਕਹਿੰਦੇ ਨੇ ਓਜ ਕਿਹਰੀ, ਕਿਹਰੀ ਹੁੰਦਾ ਸ਼ੇਰ ਸਾਧ ਸੰਗਤ ਜੀ, ਬੱਬਰ ਸ਼ੇਰ, ਕਹਿੰਦੇ ਬੱਬਰ ਸ਼ੇਰ ਦੀ ਤਰ੍ਹਾਂ ਵੈਰੀ ਦਲ ਚ ਭੱਜੇ ਹੀ ਫਿਰਦੇ ਹਨ ਸਿੰਘ। ਕਹਿੰਦੇ ਕਿਰਪਾ ਕਿਰਪਾ ਨਿਧਾਨ ਕੀ, ਇਹ ਤਾਂ ਕਿਰਪਾ ਕਿਰਪਾ ਦੇ ਖਜ਼ਾਨੇ ਮਹਾਰਾਜ ਸਾਹਿਬ ਜੀ ਦੀ ਹੈ, ਉਹਨਾਂ ਦੀ ਕਿਰਪਾ ਕਰਕੇ ਲੜ ਰਹੇ ਹਨ ਸਿੰਘ ਸੂਰਮੇ। ਕਹਿੰਦੇ ਪਹਿਲਾਂ ਤਾਂ ਗੋਲੀਆਂ ਨਾਲ ਸਾਧ ਸੰਗਤ ਜੀ ਚੰਗਾ ਇਹਨਾਂ ਨੇ ਆਉ ਲਾਏ ਹਨ ਵੈਰੀਆਂ ਦੇ, ਜਦੋਂ ਗੋਲੀਆਂ ਵਾਲਾ ਕੰਮ ਸਾਧ ਸੰਗਤ ਜੀ ਰਹਿ ਗਿਆ ਤੇ ਫਿਰ ਕਹਿੰਦੇ ਕਿਰਪਾਨ ਗੋਲੀ ਹੁੰਦੀ ਸਾਧ ਸੰਗਤ ਜੀ, ਅਸਲ ਵਿੱਚ ਅਸਤਰ ਤੇ ਜਿਹੜਾ ਹੱਥੋ ਹੱਥੀ ਦਾ ਲੜਾਈ ਹੁੰਦੀ ਉਹਨੂੰ ਬਾਕੀ ਦਾ ਸ਼ਸਤਰ, ਪਹਿਲਾਂ ਅਸਤਰਾਂ ਨਾਲ ਲੜੀ ਦਾ ਫਿਰ ਸ਼ਸਤਰਾਂ, ਦੂਰ ਆ ਤੇ ਗੋਲੀ ਤੇ ਤੀਰ ਬਿਲਕੁਲ ਨੇੜੇ ਆ ਗਏ ਤੇ ਫਿਰ ਤਲਵਾਰਾਂ ਦੀ ਲੜਾਈ ਹੈ ਜੀ। ਇਹ ਵੀ ਜਿਹੜੇ ਗਏ ਸਨ ਪੰਜ ਸਿੰਘ ਸਾਧ ਸੰਗਤ ਜੀ, ਕਹਿੰਦੇ ਲੜਦੇ ਲੜਦੇ ਵੀ ਸ਼ਹੀਦ ਹੋ ਗਏ ਹਨ, ਤੇ ਉਸੇ ਵੇਲੇ ਤੀਸਰੇ ਜਥੇ ਨੇ ਆਗਿਆ ਮੰਨ ਲਈ ਚੌਂਪ, ਕਹਿੰਦੇ ਚਾਹ ਨਾਲ ਜਾ ਕੇ ਚਾਹ ਨਾਲ ਮਹਾਰਾਜ ਨੂੰ ਮੱਥਾ ਟੇਕਿਆ, ਮਹਾਰਾਜ ਦਿਓ ਆ ਗਿਆ ਚੱਲੀਏ ਅਸੀਂ ਵੀ ਹੁਣ। ਕਹਿੰਦੇ ਭਾਈ ਮੋਹਕਮ ਸਿੰਘ ਜੀ ਇਹਨਾਂ ਦੇ ਨਾਲ ਗਏ ਵੱਡੇ ਧੀਰ ਦੀ ਧਾਰੀ ਪੰਜਾਂ ਪਿਆਰਿਆਂ ਵਾਲੇ,
ਅੰਮ੍ਰਿਤ ਦੇਣ ਲੈਣ
ਜਿਨ੍ਹਾਂ ਤੋਂ ਅੰਮ੍ਰਿਤ ਸ਼ੁਰੂ ਕੀਤਾ ਸੀ ਮਹਾਰਾਜ ਨੇ, ਕਹਿੰਦੇ ਅੰਮ੍ਰਿਤ ਦੇਣ ਲੈਣ ਜੋਈ, ਉਹ ਭਾਈ ਮੋਹਕਮ ਸਿੰਘ ਜਿਹੜੇ ਪੰਜਾਂ ਪਿਆਰਿਆਂ ਚ ਸਨ ਜਿਸ ਦਿਨ ਮਹਾਰਾਜ ਜੀ ਨੇ ਖਾਲਸਾ ਸਾਜਿਆ ਜੀ। ਮਹਾਰਾਜ ਨੂੰ ਆਖਿਆ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਇਕੱਲਾ ਜਾਵਾਂ, ਇੱਕ ਵਾਰ ਆਗਿਆ ਦਿਓ ਮੈਨੂੰ ਕਿ ਮੈਂ ਨਾਲ ਵੀ ਨਾ ਲੈ ਕੇ ਜਾਵਾਂ ਕਿਸੇ ਨੂੰ ਜੀ। ਮਹਾਰਾਜ ਲੜਾਈ ਮੈਂ ਦਿਖਾਉਣਾ ਚਾਹੁੰਦਾ ਤੇ ਤੁਹਾਡੀ ਕਿਰਪਾ ਦਾ ਪਤਾ ਲੱਗ ਜਾਏ ਵੈਰੀਆਂ ਨੂੰ ਵੀ ਇੰਨਿਆਂ ਬੰਦਿਆਂ ਨਾਲ ਇਕੱਲਾ ਵੀ ਨਿਕਲ ਕੇ ਲੜ ਸਕਦਾ ਜੇ।
ਹੁਕਮ ਕਰੇ ਗੁਰ ਸਾਹਿਬ ਪੂਰੇ।
ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰ ਦਿਓ ਕਿਤੇ ਇੱਕ ਵਾਰੀ ਜੇ
ਸੂਰੇ
ਦੁਨੀਆਂ ਵੇਖ ਲਵੇ ਲੱਖਾਂ ਨਾਲ ਇੱਕ ਸਿੰਘ ਸੂਰਮਾ ਲੜਦਾ ਕਿਵੇਂ ਹੈ। ਮਹਾਰਾਜ ਤੁਹਾਡੇ ਬਚਨਾਂ ਨੂੰ ਸੱਤ ਕਰਕੇ ਵਿਖਾ ਦਿਆ ਜਿੱਥੇ ਤੁਸੀਂ ਆਖਿਆ ਸੀ 1,25,000 ਸੇ ਇੱਕ ਲੰਘ ਤਵੇ ਗੋਬਿੰਦ ਸਿੰਘ ਨਾਮ ਕਹਾਉਂ।
ਬੇਈਮਾਨ ਗਨ ਮਾਰ ਗਿਰਾਓ।
ਇਹਨਾਂ ਬੇਈਮਾਨਿਆਂ ਨੂੰ ਮਾਰ ਕੇ ਡੇਗ ਦੇਵਾਂਗਾ ਸਾਰਿਆਂ ਨੂੰ ਜੀ। ਮਹਾਰਾਜ ਨੇ ਆਖਿਆ ਨਾਲ ਲੈ ਜਾ ਬਾਕੀ ਸਿੰਘਾਂ ਨੂੰ, ਤੂੰ ਮੁਕਮ ਸਿੰਘ ਤੇ ਆਪਣਾ ਚਾਹ ਪੂਰਾ ਕਰ ਲਾ। ਹੁਕਮ ਮੰਨ ਕੇ ਮਹਾਰਾਜ ਜੀ ਦਾ ਨਿਕਲਿਆ ਬਾਹਰ। ਇਹ ਕਹਿੰਦੇ ਚੰਗਾ ਕਰਾਰਾ ਲੋਹੇ ਤੇ ਲੋਹਾ ਖੜਕਿਆ, ਕਿਰਪਾਨਾਂ ਵੱਜੀਆਂ ਢਾਲਾਂ ਉੱਤੇ ਜਿਸ ਵੇਲੇ ਜੀ। ਕਹਿੰਦੇ ਐਂ ਸਮਝ ਲਓ ਵੀ ਇਹ ਮਲੇਸ਼ਾ ਦਾ ਇੰਨਾ ਜ਼ਿਆਦਾ ਵਗ ਉੱਥੇ ਤੁਰਿਆ ਫਿਰਦਾ ਸੀ ਜਿਵੇਂ ਸਮੁੰਦਰ ਦਾ ਪਾਣੀ ਹੋਵੇ। ਤੇ ਭਾਈ ਮੋਹਕਮ ਸਿੰਘ ਜੀ ਆਉਂ ਫਿਰਦੇ ਭੱਜੇ ਵਿੱਚ ਜਿਵੇਂ ਸਮੁੰਦਰ ਵਿੱਚ ਮਗਰਮੱਛ, ਮਕਰ ਕਹਿੰਦੇ ਮਗਰਮੱਛ ਨੂੰ। ਕਹਿੰਦੇ ਸਮਝ ਲਓ ਵੀ ਫੌਜ ਸਮੁੰਦਰ ਦਾ ਪਾਣੀ ਹੈ ਇੰਨੀ ਜ਼ਿਆਦਾ ਫੌਜ, ਤੇ ਵਿੱਚ ਇੰਨੀ ਤੇਜ਼ੀ ਨਾਲ ਫਿਰਨ ਵਾਲੇ ਭਾਈ ਮੋਹਕਮ ਸਿੰਘ ਜੀ ਆਉਂ ਸਮਝ ਲਓ ਜਿਵੇਂ ਮਗਰਮੱਛ ਫਿਰਦਾ ਹੋਵੇ ਪਾਣੀ ਚ ਜੀ। ਕਹਿੰਦੇ ਜਦੋਂ ਵਿੱਚ ਵੜ ਗਿਆ ਡਲ ਦੇ ਤੇ ਇੱਧਰ ਉੱਧਰ ਏਡੀ ਤੇਜ਼ੀ ਨਾਲ ਭੱਜਾ ਫਿਰਦਾ ਹੈ। ਕਹਿੰਦੇ ਇੰਨੀ ਹਲਾਚਲੀ ਮਚਾ ਦਿੱਤੀ ਲੋਕਾਂ ਨੂੰ ਭੱਜਣ ਨੂੰ ਰਸਤਾ ਨਾ ਲੱਭਾ। ਕਹਿੰਦੇ ਬਹੁਤਾ ਜ਼ਿਆਦਾ ਹੱਲਾ ਹੁਣ ਇਹਨਾਂ ਉੱਤੇ ਹੋ ਨਹੀਂ ਸੀ ਸਕਦਾ। ਬੜੀ ਗੱਲ, ਪੰਜਾਂ ਨੂੰ ਸਾਧ ਸੰਗਤ ਜੀ 100 ਪੈ ਜਾਂਦਾ, 200 ਆਖਿਰ ਪੈਰ ਰੱਖਣ ਨੂੰ ਵੀ ਥਾਂ ਚਾਹੀਦੀ ਹੈ। ਇਸ ਕਰਕੇ ਇਹਨਾਂ ਦਾ ਸਿੰਘਾਂ ਦਾ ਸਾਧ ਸੰਗਤ ਜੀ ਜਿੱਤ ਹੋਈ ਜਾਂਦੀ। ਕਹਿੰਦੇ ਸਾਰੀ ਲੱਖ ਤੇ ਨਹੀਂ ਸੀ ਟੁੱਟ ਕੇ ਇਹਨਾਂ ਦੇ ਪੈ ਜਾਣੀ, 10,00,000 ਜਗ੍ਹਾ ਤੰਗ ਸੀ, ਜਿੰਨੇ ਕ ਇਹਨਾਂ ਦੇ ਪੈਂਦੇ ਸਨ ਉਹਨਾਂ ਨੂੰ ਅੱਗੇ ਲਾ ਲੈਂਦੇ ਸਿੰਘ
ਸੂਰਮੇ।
ਕਹਿੰਦੇ ਤੇ ਸਿੰਘ ਮਗਰਮੱਛ ਦੀ ਤਰ੍ਹਾਂ ਖੜਗਾ ਫੱਜ ਕੇ ਮਗਰ ਭੱਜਦੇ ਇਹਨਾਂ ਦੇ ਖੜਗਾ ਫੜ ਕੇ। ਜਿਹੜਾ ਸਾਹਮਣੇ ਆ ਜਾਂਦਾ ਨਾ ਪਹੁੰਚ ਸਨਮੁਖ, ਜਿਹੜਾ ਤਾਂ ਆ ਜਾਂਦਾ ਸਾਹਮਣੇ ਸਿੰਘਾਂ ਦੇ, ਕਹਿੰਦੇ ਵੰਗਾਰਦੇ ਉਹਨੂੰ ਸਿੰਘ ਵੀ ਭੱਜ ਲਾ ਫੇਰਨਾ ਆਖੀ ਤੂੰ। ਤੇ ਭੱਜਣਾ ਕਿੱਧਰ ਸੀ, ਉਹ ਵੀ ਲੜਨ ਵਾਸਤੇ ਆਏ ਸਾਹ ਸਿੰਘ ਜੀ। ਕਹਿੰਦੇ ਮਾਰ ਕੇ ਸ੍ਰੀ ਸਾਹਿਬ ਤੇ ਅੱਧ ਚੋ ਚੀਰ ਦਿੰਦੇ ਆ, ਜਿਵੇਂ ਕਦੀ ਹਰੀ ਸਿੰਘ ਨਲੂਏ ਦੀ ਲੰਘ ਗਈ ਸੀ ਵੈਰੀ ਵਿੱਚੋਂ ਦੀ ਜੀ। ਕਹਿੰਦੇ ਨੇ ਏਦਾਂ ਲਾਲੀਆਂ ਦੇ ਨੇਤਰਾਂ ਦਾ ਜਿਹੜਾ ਸਾਹ ਸਿੰਘ ਜੀ ਸ਼ਰੋਣਤ ਰੰਗ ਸੀ ਜਦੋਂ ਵੈਰੀਆਂ ਨੇ ਸਿੰਘਾਂ ਦਾ ਦੇਖਿਆ ਤਾਂ। ਕਹਿੰਦੇ ਸਨਮੁਖ ਆਉਣ ਨੂੰ ਜੀ ਨੀ ਕਰਦਾ ਵੈਰੀ ਦਾ, ਜਨ ਕਾਲਾ ਇਉਂ ਲੱਗਦਾ ਜਿਵੇਂ ਕਾਲ ਮੌਤ ਹੀ ਤੁਰੀ ਫਿਰਦੀ ਹੋਵੇ ਸਾਹਮਣੇ। ਕਹਿੰਦੇ ਸੇਲਿਆਂ ਭਾਲਿਆਂ ਤੇ ਸਾਂਗਾ ਬਰਛੀਆਂ ਦੀ ਲੜਾਈ ਹੈ। ਕਹਿੰਦੇ ਫਿਰ ਇਸੇ ਤਰ੍ਹਾਂ ਤੀਰ ਤੋਮਰ ਬਰਛਾ, ਸੇਲਾ ਸਾਂਗ ਤੇ ਭਾਲਾ ਤੇ ਨੇਜਾ ਤੇ ਬਰਸ਼ਾ, ਇਹਨਾਂ ਚ ਥੋੜਾ ਥੋੜਾ ਹਿੱਸਾ ਸਿੰਘ ਜੀ ਅੰਤਰ ਹੁੰਦਾ, ਲਗਭਗ ਇੱਕੋ ਜਿਹੇ ਹੁੰਦੇ ਸ਼ਾਸਤਰ ਇਹ ਸਾਰੇ। ਆਪਣੇ ਅੰਗਾਂ ਨੂੰ ਬਚਾ ਬਚਾ ਕੇ ਵੀ ਜਿੰਨੀ ਦੇਰ ਵੱਧ ਲੜ ਸਕਦੇ ਲੜਾਂਗੇ, ਏਦਾਂ ਵਾਰ ਕਰਦੇ ਹਨ ਉਹ। ਕਹਿੰਦੇ ਭੱਜ ਭੱਜ ਕੇ ਚਲਾਉਂਦੇ ਨੇ ਸਾਧ ਸੰਗਤ ਜੀ ਖੜਗ ਆਪਣੀ। ਕਹਿੰਦੇ ਜਿਸ ਪਾਸੇ ਨੂੰ ਵੀ ਦੌੜ ਕੇ ਜਾਂਦੇ ਹਨ ਸੂਰਮੇ। ਕਹਿੰਦੇ ਵੈਰੀ ਇੱਧਰ ਉੱਧਰ ਹੋ ਕੇ ਸਾਧ ਸੰਗਤ ਜੀ ਜਗ੍ਹਾ ਛੱਡ ਦਿੰਦਾ ਉਹਨਾਂ ਵਾਸਤੇ। ਕਹਿੰਦੇ ਮੁਖ ਤੇ ਲਾਲੀ ਤੇ ਨਿਰਭੈ ਹੋ ਕੇ ਸੂਰਮੇ ਫਿਰਦੇ ਹਨ ਦਲ ਵਿੱਚ। ਕਹਿੰਦੇ ਨੇ ਦਾੜੇ ਤੇ ਮੁੱਛਾਂ ਦਾ ਬੜਾ ਤੇਜ ਪ੍ਰਤਾਪ, ਸ਼ਮਸ਼ਨ ਦਾ ਦਾੜਾ ਤੇ ਮੂਛ ਮੁੱਛਾਂ। ਕਹਿੰਦੇ ਦਾੜੇ ਮੁੱਛਾਂ ਵਾਲੇ ਲਾਲ ਨੇਤਰ ਤੇ ਫਿਰਦੇ ਜਦੋਂ ਸਿੰਘ, ਬੜਾ ਡਰਦੇ ਹਨ ਵੈਰੀ ਦੇਖ ਕੇ। ਕਹਿੰਦੇ ਰੂਪ ਭਿਅੰਕਰ ਜਮ ਹੈ ਮਨ ਨੂੰ, ਵੈਰੀ ਸਮਝਦੇ ਮੰਨ ਲਓ ਜਿਵੇਂ ਜਮ ਹੀ ਆ ਗਿਆ ਸਾਹਮਣੇ। ਇੰਨਾ ਸਾਧ ਸੰਗਤ ਜੀ ਵੀਰ ਅਸੀਂ ਸਰੂਪ ਹੈ ਉਸ ਵੇਲੇ ਸੂਰਮਿਆਂ ਦਾ। ਕਹਿੰਦੇ ਤੇ ਕਰਾ ਚੌਲ ਜਿਹੜੀ ਉਹਨਾਂ ਦੀ ਹੱਥ ਦੀ ਤਲਵਾਰ ਹੈ, ਸਮਝ ਲਓ ਵੀ ਜਮ ਜਿਵੇਂ ਡੰਡ ਦੇ ਰਿਹਾ ਕਿਸੇ ਨੂੰ, ਕਿਸੇ ਪਾਪੀ ਨੂੰ ਜਮ ਸਜ਼ਾ ਦਿੰਦਾ। ਕਹਿੰਦੇ ਸਿੰਘ ਲੱਗਦੇ ਜਮ ਦੀ ਤਰ੍ਹਾਂ ਤੇ ਹੱਥ ਚ ਫੜੀ ਕਰਾ ਚੌਲ ਜਿਹੜੀ ਦਿਸਦੀ ਆ, ਉਸ ਡੰਡ ਉਸ ਸਜ਼ਾ ਦੀ ਤਰ੍ਹਾਂ ਲੱਗਦੀ ਆ ਵੀ ਬਸ ਹੁਣ ਮਾਰ ਦੇਣਗੇ ਛੱਡਣਗੇ ਨਾ। ਇਉਂ ਭੱਜ ਭੱਜ ਕੇ ਬਹੁਤ ਵੈਰੀਆਂ ਨੂੰ ਮਾਰਿਆ ਜੀ। ਕਹਿੰਦੇ ਨੇ ਬਹੁਤ ਜ਼ਿਆਦਾ ਖੂਨ ਵਗਿਆ ਉੱਥੇ। ਕਹਿੰਦੇ ਫੱਟ ਇਹਨਾਂ ਸੂਰਮਿਆਂ ਨੂੰ ਵੀ ਲੱਗੇ ਤੇ ਜਿਸ ਕਰਕੇ ਇਹਨਾਂ ਦੇ ਸਰੀਰ ਦੇ ਕੱਪੜੇ ਵੀ ਖੂਨ ਨਾਲ ਭਿੱਜ ਗਏ ਹਨ। ਕਹਿੰਦੇ ਫਿਰ ਵੀ ਸੂਰਮੇ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਉਦਾਂ ਹੀ ਹੌਸਲੇ ਨਾਲ ਭੱਜੇ ਫਿਰਦੇ ਹਨ। ਕਹਿੰਦੇ ਮਾਫ਼ੀ ਦਿੱਤਾ ਮਥਣਾ ਹੁੰਦਾ ਰਿੜਕਣਾ। ਕਹਿੰਦੇ ਇੱਕ ਵਾਰੀ ਲਸ਼ਕਰ ਤਾਂ ਉਹਨਾਂ ਦਾ ਰਿੜਕੀ ਦਿੱਤਾ ਜਾ ਕੇ ਸਿੰਘਾਂ ਨੇ। ਇੱਦਾਂ ਦੇਖ ਕੇ ਹਾਨੀ ਸਾਧ ਸੰਗਤ ਜੀ ਖਵਾਜੇ ਮਰਦੂਦ ਨੂੰ ਗੁੱਸਾ ਬੜਾ ਚੜਿਆ। ਉਹਨੇ ਇੱਦਾਂ ਆਖਿਆ ਫਿਰ ਗੁੱਸੇ ਜਾਣ ਕੇ ਕਹਿਣ ਲੱਗਾ, ਕੀ ਹੋ ਗਿਆ ਤੁਹਾਨੂੰ ਆਪਣਾ ਬਲ ਹਾਰ ਦਿੱਤਾ ਤੁਸਾਂ? ਉਹ ਇੱਕੋ ਇੱਕ ਸਿੰਘ ਲੱਖਾਂ ਨੂੰ ਅੱਗੇ ਲਾਈ ਫਿਰਦਾ, ਲੱਖਾਂ ਨੂੰ ਭਜਾਈ ਫਿਰਦਾ, ਇਹ ਕੀ ਗੱਲ ਹੋ ਗਈ? ਇੱਕਦਮ ਕਿਉਂ ਨੀ ਸਾਰੇ ਜਾਣੇ ਇਹਨਾਂ ਦੇ ਉੱਤੇ ਹੱਲਾ ਕਰਦੇ, ਗੋਲੀਆਂ ਦੀ ਵਾਛੜ? ਕਹਿੰਦੇ ਜਦੋਂ ਖਵਾਜੇ ਨੇ ਸਾਧ ਸੰਗਤ ਜੀ ਲਲਕਾਰਾ ਮਾਰਿਆ ਤੇ ਇਕਦਮ ਹਜ਼ਾਰਾਂ ਦੀ ਗਿਣਤੀ ਵਿਚ ਗੋਲੀਆਂ ਆਈਆਂ ਸਿੰਘਾਂ ਵੱਲ ਨੂੰ, ਕਿਉਂਕਿ ਪਹਿਲਾਂ ਗੋਲੀਆਂ ਹੱਥੋਪੱਥੀ ਦੀ ਲੜਾਈ ਸੀ, ਗੋਲੀ ਮਾਰਦੇ ਨੇ ਵੀ ਆਪਣੇ ਬੰਦਿਆਂ ਤੇ ਲੱਗੇਗੀ, ਪਰ ਹੁਣ ਉਹਨਾਂ ਨੇ ਛੱਡ ਦਿੱਤੀ ਇਹ ਵਿਚਾਰ ਕਿ ਸਾਡੇ ਲੱਗਦੀ ਕਿ ਦੂਜੇ ਤੇ, ਉਤਰੋ ਉਪਰੋਂ ਦਬਕਾ ਮਾਰਿਆ ਉਹਨੇ ਖਵਾਜੇ ਨੇ, ਹਜ਼ਾਰਾਂ ਗੋਲੀਆਂ ਇਕਦਮ ਸਿੰਘਾਂ ਵੱਲ ਨੂੰ ਆ ਗਈਆਂ ਜੀ,
20-25 ਲੱਗੀ ਤਾਇਆ,
ਬਸ ਉਸੇ ਤਰ੍ਹਾਂ ਇਕੱਲੇ ਇਕੱਲੇ ਦੇ ਸਰੀਰ ਵਿਚ 20-25 ਗੋਲੀਆਂ ਲੱਗੀਆਂ ਜੀ, ਤੇ ਸਰੀਰ ਸਭ ਥਾਵਾਂ ਤੋਂ ਸਿੰਘਾਂ ਦਾ ਤੋੜ ਮਰੋੜ ਦਿੱਤਾ ਇਹਨਾਂ ਗੋਲੀਆਂ ਨੇ, ਪਰ ਕਹਿੰਦੇ ਨੇ ਡਿੱਗੇ ਕਿਵੇਂ, ਖਰੋ ਮਰੋ ਸਨਮੁਖ ਹੀ ਗਿਰਿਓ, ਗੋਲੀਆਂ ਖਾ ਕੇ ਤੇ ਪਿੱਛੇ ਨੂੰ ਨੀ ਕੋਈ ਡਿੱਗਾ, ਸਨਮੁਖ ਸਾਹਮਣੇ ਨੂੰ ਡਿੱਗੇ ਸਾਰੇ ਸੂਰਮੇ, ਕਹਿੰਦੇ ਏਦਾਂ ਸਾਧ ਸੰਗਤ ਜੀ ਖੜੇ ਹੋਏ ਜਦੋਂ ਪ੍ਰਾਣ ਖਲੋਤਿਆਂ ਖਲੋਤਿਆਂ ਦੇ ਨਿਕਲ ਗਏ ਤੇ ਫਿਰ ਡਿੱਗੇ ਹਨ ਸਾਹਮਣੇ ਪਾਸੇ ਨੂੰ, ਜਦੋਂ ਸਾਧ ਸੰਗਤ ਜੀ ਅਜੀਤ ਸਿੰਘ ਜੀ ਜਾਣ ਲੱਗੇ ਸਨ ਜੰਗ ਵਿਚ ਭਾਵਾਂ, ਮੈਂ ਬੇਨਤੀ ਕੀਤੀ ਸੀ ਕੁਝ ਵਿਆਖਿਆ ਕਰਨ ਨੂੰ ਜੀ ਕਰਦਾ, ਪਰ ਫਿਰ ਸਮੇਂ ਦੀ ਮਜਬੂਰੀ, ਮਹਾਰਾਜ ਨੇ ਆਖਿਆ ਸੀ ਭਾਈ ਸਾਡੀ ਇੱਛਾ ਇੱਕ ਤੇ ਤੈਨੂੰ ਬਰਸ਼ੀ ਚਲਾਉਂਦਿਆਂ ਪੂਰੀ ਤੇਜ਼ੀ ਨਾਲ ਦੇਖੀਏ, ਤੇ ਦੂਜੀ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਸੀ ਸਾਡੀ ਇਹ ਇੱਛਾ ਹੈ ਭਾਈ ਜਿੰਨੇ ਫੱਟ ਲੱਗੇ ਹੋਣ, ਜਿੰਨੇ ਵਾਰ ਹੋਣ, ਤੇਰੀ ਛਾਤੀ ਤੇ ਹੁਣ ਪਿੱਠ ਚ ਨਾ ਕੋਈ ਹੋਵੇ, ਇਹ ਨਾ ਕੋਈ ਕੱਲ ਨੂੰ ਆਖਿਆ ਵੀ ਸਾਹਿਬਜ਼ਾਦਾ ਸ਼ਾਇਦ ਭੱਜ ਗਿਆ ਸੀ ਮੈਦਾਨ ਚੋਂ ਤੇ ਭੱਜੇ ਜਾਂਦੇ ਤੇ ਪਿੱਛੇ ਵਾਰ ਹੋਏ, ਤੇਰੇ ਸਾਹਮਣੇ ਚਾਹੀਦੇ ਸਾਰੇ ਵਾਰ, ਤੇ ਜਿੰਨੇ ਵਾਰ ਸਨ ਸਾਹਿਬਜ਼ਾਦੇ ਦੇ ਸਾਧ ਸੰਗਤ ਜੀ ਆਏ ਸੀ ਕਲਾਵਰਤੀ ਸਾਰੇ ਸਾਹਮਣੇ ਹੀ ਸਨ, ਇਹ ਕਿੱਦਾਂ ਪਤਾ ਲੱਗਾ, ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਕਹਿੰਦੇ ਜਿਸ ਵੇਲੇ ਮਹਾਰਾਜ ਗੜੀ ਚੋਂ ਨਿਕਲੇ ਤੇ ਸਤਿਗੁਰੂ ਜੀ ਜਦੋਂ ਤੁਰੇ ਨਾ ਤੇ ਇੱਕ ਕੱਪੜੇ ਨਾਲ ਮਹਾਰਾਜ ਜੀ ਦਾ ਚਰਨ ਅੜ ਗਿਆ, ਜਦੋਂ ਚਰਨ ਅੜਿਆ ਤੇ ਦੇਖਿਆ ਕੌਣ ਸੀ, ਉਹ ਸਾਹਿਬਜ਼ਾਦਾ ਅਜੀਤ ਸਿੰਘ ਸੀ, ਮਹਾਰਾਜ ਦੇ ਸਾਧ ਸੰਗਤ ਜੀ ਥੋੜੀ ਦੇਰ ਲਈ ਖਲੋਤੇ, ਇਹ ਉਹਦੀ ਇਹ ਇਤਿਹਾਸਕਾਰ ਦੇ ਅੰਦਰ ਦਾ ਸਾਧ ਸੰਗਤ ਜੀ ਆਪਣਾ ਫੁਰਨਾ ਬੋਲਦਾ ਇੱਥੇ, ਉਹ ਕਹਿੰਦਾ ਵੀ ਸਾਹਿਬਜ਼ਾਦੇ ਦੇ ਹੀ ਵਸਤਰਾਂ ਨਾਲ ਕਿਉਂ ਮਹਾਰਾਜ ਦਾ ਚਰਨ ਅੜਿਆ, ਇਹਦੇ ਪਿੱਛੇ ਇਹ ਗੱਲ ਸੀ ਵੀ ਬਾਬਾ ਅਜੀਤ ਸਿੰਘ ਜੀ ਨੇ ਆਖਿਆ ਪਿਤਾ ਸਤਿਗੁਰੂ ਜੀ ਇੱਕ ਪਲ ਲਈ ਖੜ ਕੇ ਇੱਥੇ ਦੇਖ ਲਓ, ਕੋਈ ਪਿੱਠ ਚ ਨਹੀਂ ਮਾਰ, ਸਭ ਸੀਨੇ ਤੇ ਖਾਧੇ ਜੇ, ਤੁਹਾਡੇ ਵਚਨ ਨੂੰ ਪੂਰਾ ਕੀਤਾ ਹੈ, ਕਹਿੰਦੇ ਨੇ ਵੀਰ ਰਸ ਨਾਲ ਭਰੇ ਹੋਏ ਸਾਧ ਸੰਗਤ ਜੀ ਸੂਰਮੇ ਸ਼ਹੀਦ ਤਾਂ ਹੋ ਗਏ, ਮੁੜਿਆ ਕੋਈ ਨੀ ਇਹਨਾਂ ਵਿੱਚੋਂ, ਤੇ ਮਹਾਰਾਜ ਯੁੱਧ ਦੇਖ ਕੇ ਬੜੇ ਪ੍ਰਸੰਨ ਹਨ, ਇੰਨੀ ਸੂਰਮ ਗਤੀ ਨਾਲ ਸਾਡੇ ਪੁੱਤਰ ਲੜ ਰਹੇ ਹਨ, ਆਪਣੇ ਸਿੱਖ ਦੀ ਕਲਗੀਧਰ ਪਾਤਸ਼ਾਹ ਕਹਿੰਦੇ ਅੱਜ ਆਪ ਵਡਿਆਈ ਕਰ ਰਹੇ ਹੈ, ਭਾਈ ਵਾਹ ਤੂੰ ਸੂਰਮਾ, ਆਖਿਆ ਸੀ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ, ਵਾਹ ਖੂਬ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਆਖਰ ਗੋਬਿੰਦ ਕੇ ਫਰਜੰਦ ਬੜੇ ਹੋ, ਅੱਲਾ ਯਾਰ ਖਾਣੇ ਕੋਈ, ਉਹਨਾਂ ਆਪਣੇ ਪੁੱਤਰ ਨੂੰ ਵੀ ਸ਼ਹੀਦ ਹੋਣ ਲੱਗੇ ਨੂੰ ਸਾਧ ਸੰਗਤ ਜੀ ਇਹ ਸ਼ਾਬਾਸ਼ ਦਿੱਤੀ, ਆਖਿਆ ਸ਼ਾਬਾਸ਼ ਪੁੱਤਰਾ ਬੜੀ ਦਲੇਰੀ ਨਾਲ ਲੜਿਆ, ਆਪੇ ਕਹਿੰਦੇ ਪਰ ਲੜੇ ਕਿਉਂ ਨਾ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਇੰਨੀ ਦਲੇਰੀ ਨਾਲ ਲੜਨਾ ਚਾਹੀਦਾ ਸੀ
ਤੈਨੂੰ,
ਕਹਿੰਦੇ ਬਹੁਤ ਸਾਧ ਸੰਗਤ ਜੀ ਘਮਸਾਨ ਦਾ ਜੰਗ ਮਚਿਆ ਹੈ, ਬਹੁਤ ਲੋਹਾ ਬਰਸ ਰਿਹਾ ਉਸ ਵੇਲੇ ਜੀ, ਇਹਦਾ ਭਾਈ ਮੋਹਕਮ ਸਿੰਘ ਜੀ ਤੇ ਉਹਨਾਂ ਦੇ ਜਥੇ ਦੀ ਸਾਧ ਸੰਗਤ ਜੀ ਸ਼ਹੀਦੀ ਹੋਈ ਤੇ ਸੱਚਖੰਡ ਨੂੰ ਗਏ, ਉਹ ਵੀ
ਹਿੰਮਤ ਸਿੰਘ ਸਾਹਿਬ ਸਿੰਘ ਜਵਾਨਾਂ,
ਹੁਣ ਵਾਰੀ ਆਈ ਹੈ ਪੰਜਾਂ ਪਿਆਰਿਆਂ ਵਾਲੇ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਜੀ ਦੇ, ਜਾਣ ਲਿਆ ਸੂਰਮਿਆਂ ਨੇ ਕਿ ਸਾਡੇ ਸਿੰਘ ਸ਼ਹੀਦ ਹੋ ਗਏ ਕਰਕੇ ਇਹਨਾਂ ਮਲੇਸ਼ਾ ਦਾ ਫੇਰ ਜ਼ੋਰ ਪੈ ਗਿਆ ਹੈ, ਹੁਣ ਹੁਕਮ ਲੈ ਰਿਹਾ ਸਾਧ ਸੰਗਤ ਜੀ ਇਹਨਾਂ ਸੂਰਮੇ ਮਹਾਰਾਜ ਦਿਓ ਆ ਗਿਆ ਤੇ ਚੱਲ ਗਏ, ਅਸੀਂ ਵੀ ਆ ਗਿਆ ਮਹਾਰਾਜ ਦਰਵਾਜੇ ਅੱਗੇ ਵੈਰੀ ਵਾਹਵਾ ਸਾਰੇ ਆ ਗਏ ਨੇ ਤੇ ਹੁਣ ਆਗਿਆ ਦੇ ਦਿਓ ਇੱਕ ਵਾਰੀ ਛੇਤੀ, ਮਹਾਰਾਜ ਉਹਨਾਂ ਦੇ ਸਾਹਮਣੇ ਅਸੀਂ ਦੇਰੀ ਨਹੀਂ ਕਰਕੇ ਜਾਣਾ ਚਾਹੁੰਦੇ, ਦੱਸਣਾ ਚਾਹੁੰਦੇ ਹਾਂ ਵੀ ਓਡੀ ਤੇਜ਼ੀ ਨਾਲ ਹੀ ਆ ਗਏ ਜਿੰਨੀ ਤੇਜ਼ੀ ਨਾਲ ਪਹਿਲੇ ਆ ਰਹੇ ਸਨ, ਕਹਿੰਦੇ ਸਾਧ ਸੰਗਤ ਜੀ ਮੰਨ ਲਓ ਵੀ ਏਦਾਂ ਇਹ ਚਲੇਗਾ ਸ਼ੂਕ ਦਾ ਸੱਪ ਸਾਰਿਆਂ ਵਿੱਚ, ਕਹਿੰਦੇ ਨੇ ਸਾਧ ਸੰਗਤ ਜੀ ਇਹ ਕਲਿੰਗਨ ਹੁੰਦੇ ਚਿੜੇ, ਮਾਫ਼ ਕਰਨਾ, ਕਹਿੰਦੇ ਐਵੇਂ ਸਮਝ ਲਓ ਵੀ ਜਿਵੇਂ ਚਿੜੀਆਂ ਦਾ ਝੁੰਡ ਹੋਵੇ ਤੇ ਉਹਨਾਂ ਦੇ ਸ਼ਿਕਾਰ ਕਰਨ ਲਈ ਸ਼ਿਕਰਾ ਨਿਕਲਿਆ ਹੋਵੇ ਗੜੀ ਚੋਂ, ਸ਼ਿਕਰਾ ਇੱਕ ਸ਼ਿਕਾਰੀ ਪੰਛੀ ਹੁੰਦਾ ਸਾਧ ਸੰਗਤ ਜੀ ਬਾਜ ਵਰਗਾ, ਤੇ ਇਹ ਚਿੜੀਆਂ ਦਾ ਸ਼ਿਕਾਰ ਕਰਦਾ, ਕਹਿੰਦੇ ਵੈਰੀ ਦਲ ਤਾਂ ਐਵੇਂ ਸੀ ਜਿਵੇਂ ਚਿੜੀਆਂ ਦਾ ਝੁੰਡ, ਤੇ ਸਿੰਘ ਗੜੀ ਦਾ ਦਰਵਾਜ਼ਾ ਖੋਲ ਕੇ ਇਕਦਮ ਐਵੇਂ ਨਿਕਲੇ ਜਿਵੇਂ ਸ਼ਿਕਰਾ ਪੈ ਗਿਆ ਹੋਵੇ ਚਿੜੀਆਂ ਤੇ, ਕਹਿੰਦੇ ਨੇ ਦੋਨਾਂ ਹੱਥਾਂ ਚ ਸਾਧ ਸੰਗਤ ਜੀ ਇੱਕ ਚ ਢਾਲਾ ਤੇ ਇੱਕ ਚ ਖੜਗ ਹੈ, ਕਹਿੰਦੇ ਸਮਝ ਲਓ ਜਿਵੇਂ ਖੂਨੀ ਹਾਥੀ ਨੂੰ ਮਾਰਨ ਵਾਸਤੇ ਸ਼ੇਰ ਗਿਆ ਹੋਵੇ, ਏਦਾਂ ਹੀ ਸਾਧ ਸੰਗਤ ਜੀ ਜਾ ਕੇ ਇਹਨਾਂ ਨੇ ਮੇਲਾ ਮੇਲਿਆ ਜਿੱਦਾਂ ਪਹਿਲਿਆਂ ਨੇ ਮੇਲਿਆ ਸੀ, खून नाल एदा साध संग जी धरती रंग रंगी हुई है जिवे खून की होली खेडी होवे किसी ने कहते इनी सूरम गति देख के जेड़ा मलेशिया का दल सी बहुत मन विच हैरान होया जी पौरख हुंदा बल कहते या खुदाए क्या पौरख न मैं या खुदा की बल भर दिता इन्हां विच इन्हां दे गुरु ने ऐसा काम लेना दा मुर्शिद है कहते ने भाई ये लखां विच वड़ के कला कला लड़ी जांदा इना ज्यादा बल इनी ज्यादा सूरम गति इन्हां नूं क्यों नहीं मन तो डर आउंदा आपो विच दी ये साध संग जी तुरक गल्लां करदे हन कहिंदे ने साध संगत जी एह जन द्वै ग्रह हलाव कहिंदे जिवे दो मगरमच्छ जां दो तेंदुए जिहड़े ने पानी नूं हला देण जोर नाल उहदे विच तरथली मचा के एदां फौज हला देंदे सूरमे निकल के बाहर एदां साध संगत जी सिंह ए भाई साहब सिंह जी ते इसे तरह जेड़े ने भाई हिम्मत सिंह जी एदा नाल दे साथियों नूं लैके फिरदे हन कहिंदे ने बड़े अंग चीरे कृपाना चला के इन्हां ने भी कहिंदे वैर तां रोके वार तां रोके ने वैरियां ने भी ढालां उत्ते इन्हां दे पर कहिंदे बहुत ही चंचलता फुरती करके अपनी सूरम गति विखाउंदे हन कहिंदे ने एदा इधर उधर विचरदे ने जिवें किसे पता नहीं केड़ी मस्ती चढ़ी होवे कोई मार मार के अंबार ला दिते इन्हां वैरियां दे जी कहिंदे सिर धड़ां तों वखरे ते पैर शरीर नालों वखरे होए फिरदे हन कहिंदे किन्ने ऐसे हन जिहड़े सिर पर डिगे पए ते किन्ने ऐसे हन जिन्हां दे सिर है ही नहीं नाल कहिंदे डंडियां वांग लत्तां ते बाहां कलियां कटियां पईआं हन
लत्त बहादुर दोनों वाले
कहिंदे बड़ी बहादुरी नाल लड़े ने दोनों सूरमे कहिंदे 25-25 30-30 नूं मार दिता इन्हां ने जांदियां ही कहिंदे जदों तक प्राण निकल नहीं गए तन विचों इन्हां दे उदों तक वैरियां दे दल नूं मारदे रहे हन कहिंदे फिर जदों शहीद होए ते अपसरां इन्हां नूं लैण वास्ते आउंदियां क्यों कहिंदे कह के सत्कार नाल बबान उत्ते इन्हां नूं बिठाया जांदा है पर कहिंदे फिर भी साध संगत जी ए इक अलंकार वधा उहनां ने कहिंदे ने फिर भी इन्हां नूं रज नहीं आया जे बबान उत्ते चढ़ गया शरीर चले गया शहीद हो गए हन इह कहिंदे चित करदा भी बबान उत्तों उतर के हुण बिना शरीर तों लड़के जाके मारीए वैरियां नूं चारां दिशावां ते बड़े जुझारू वाजे वजदे हन जी सुण सुण के नगारियां दीआं आवाजां वीरां नूं वीर सूरमियां नूं साध संगत जी चढ़दा चा कहिंदे हुण साध संगत जी जिहड़े सिंघ हन थोड़े रह गए बाकी भावें थोड़े रह गए कहिंदे जी ने सिंह कहिंदे ने अब अवसर आसो बहुत चंगा अवसर आ गया बड़ा चंगा सोहना समा महाराज ने सानू दिता है जिहड़ा सतगुरु जी ने आग्या दे दित्ती भी किले तो बाहर निकल निकल के मारो वैरियां नूं सच्चे पातशाह जी दे हजूर लड़के अपना जन्म सफला कर लवांगे कड्डो कृपाना अपनियां ते वैरियां नूं मारो कहिंदे इस एक घड़ी दा बहुत ज्यादा इस घटका का लाभ बसाले कहिंदे इस एक घड़ी जे इस घड़ी विच लड़के शहीद हो जाणा इहदा बहुत ज्यादा लाभ है लखां बरस ताप घाल के जिहड़ा फल मिलना धर्म वास्ते कलगियां वाले दीआं नजरां च सामने सूरम गति नाल लड़के शहीद हो के उह फल मिल जावेगा कहिंदे ने इदां साध संगत जी इन्हां ने देखिया जंग करन वास्ते सो जिवें पृथ्वी सारी दान कर दित्ती जावे असमेत जग करवा ले जान ते जिहड़ा फल मिलदा है एदां दा फल गुरु साहिब जी दीआं नजरां सामने जंग लड़दा है कहिंदे माता पिता धन जिहड़ा है कले आप ही नहीं धन होए कहिंदे अपने माता पिता नूं भी धन कर दिता अपना जन्म धन कर दिता नाम दा धन गुरु दी कृपा दा धन खट के बलिदान दे के अपने कुल नूं चार चंद लाए उन्हां ने बहुत वड्डा महात्म जाणिया इन्हां ने महाराज जी दे वचनां ते शहीदी पाउण दा कहिंदे गुरु साहिब जी दा हुक्म लै के लेखे विच लगे हन
ਸਰਾਰੇ
ਇਹ ਤਾਂ ਸਾਧ ਸੰਗਤ ਜੀ ਇਹ ਵੀ ਜਥਾ ਨਿਕਲਿਆ ਤੇ ਬਾਹਰ ਜਾ ਕੇ ਦਸ ਦਸ ਵੀਹ ਵੀਹ ਨਾਲ ਜਾਂਦਿਆਂ ਸੁੱਟੇ ਹਨ। ਲੜਦੇ ਲੜਦੇ ਸਾਧ ਸੰਗਤ ਜੀ ਇਹ ਵੀ ਸ਼ਹੀਦ ਹੋ ਗਏ, ਸੱਚਖੰਡ ਗਏ ਹਨ। ਇਧਰੋਂ ਮਹਾਰਾਜ ਜੀ ਵੱਲੋਂ ਵੀ ਤੇ ਉਧਰੋਂ ਬਾਹਰੋਂ ਵੀ ਸਾਧ ਸੰਗਤ ਜੀ ਗੋਲੀਆਂ ਤੀਰਾਂ ਦੀ ਬੜੀ ਵਰਖਾ ਹੈ। ਕਹਿੰਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਮਰੇ ਪਏ ਹਨ ਵੈਰੀ। ਕਹਿੰਦੇ ਜਿਹੜੇ ਪੰਜੇ ਮੁਕਤੇ ਸੰਗ ਸੂਰਮੇ ਜਿਨ੍ਹਾਂ ਦੇ ਆਪਾਂ ਕੱਲ ਨਾਂ ਚੇਤੇ ਕੀਤੇ ਸੀ ਸਾਧ ਸੰਗਤ ਜੀ, ਇਹਨਾਂ ਪੰਜਾਂ ਮੁਕਤਿਆਂ ਵਿੱਚੋਂ ਭਾਈ ਈਸ਼ਵਰ ਸਿੰਘ ਤੇ ਭਾਈ ਦੇਵਾ ਸਿੰਘ ਜੀ ਧੀਰਜ ਧਾਰੀ ਇਹ ਗਏ ਨੇ ਹੁਣ ਸਿੰਘਾਂ ਨੂੰ ਨਾਲ ਲੈ ਕੇ ਤੇ ਏਦਾਂ ਗਏ ਜਿੱਦਾਂ ਸ਼ੇਰ ਜਾਂਦਾ ਭੁੱਖਾ ਜੀ। ਜਿਵੇਂ ਸਾਧ ਸੰਗਤ ਜੀ ਪੈ ਜਾਵੇ ਨਾ ਹਰਨਾਂ ਦੀ ਝੁੰਡ ਉੱਤੇ ਬਾ ਸ਼ੇਰ ਭੁੱਖਾ ਏਦਾਂ ਜਾ ਕੇ ਪਏ ਏਦਾਂ ਤੁਰਕਾਂ ਉੱਤੇ ਪੰਜੇ ਜਾ ਕੇ ਪੈ ਗਏ ਜਿੱਦਾਂ ਚਿੜੀਆਂ ਤੇ ਬਾਜ ਪੈਂਦਾ ਜੀ। ਭੱਜ ਕੇ ਜਾ ਕੇ ਪ੍ਰਵੇਸ਼ ਕਰ ਗਏ ਵੈਰੀ ਦਲ ਅੰਦਰ, ਸਮਝ ਲੋ ਜਿਵੇਂ ਮਸਤ ਹਾਥੀ ਵੜ ਜਾਂਦਾ ਕਿਤੇ ਤੇ ਕਹਿੰਦੇ ਹਾਥੀ ਭੱਜ ਕੇ ਪਾਣੀ ਚ ਵੜੇ ਤੇ ਪਾਣੀ ਇਕਦਮ ਪਰੇ ਹਟ ਜਾਂਦਾ ਨਾ ਹਾਥੀ ਦਾ ਸਰੀਰ ਬਹੁਤ ਹੁੰਦਾ। ਕਹਿੰਦੇ ਏਦਾਂ ਇਹ ਭੱਜ ਕੇ ਫੌਜ ਦੇ ਵੈਰੀਆਂ ਦੇ ਦਲ ਚ ਵੜੇ ਤੇ ਇਕਦਮ ਪਿੱਛੇ ਨੂੰ ਧੱਕਿਆ ਸਾਰਿਆਂ ਨੂੰ। ਕਹਿੰਦੇ ਪੰਜਾਂ ਦੇ ਹੱਥਾਂ ਵਿੱਚ ਲਿਸ਼ਕਦੀਆਂ ਖੜਗਾਂ ਹਨ, ਬਹੁਤ ਨਿਰਭੈ ਹੋ ਕੇ ਸਾਧ ਸੰਗਤ ਜੀ ਵਾਰ ਕਰਦੇ ਸੂਰਮੇ, ਬਹੁਤ ਮਸਤ ਹੋਏ ਸੂਰਮੇ ਸਾਧ ਸੰਗਤ ਜੀ ਮਹਾਰਾਜ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਲੜ ਰਹੇ ਹਨ। ਕਹਿੰਦੇ ਵੀਰ ਰਸ ਵਿੱਚ ਰੱਤੇ ਹੋਏ ਨੇ, ਰੰਗੇ ਹੋਏ ਨੇ ਵੀਰ ਰਸ ਵਿੱਚ ਇਹ ਸੂਰਮੇ। ਕਹਿੰਦੇ ਜਿਵੇਂ ਪੰਜ ਪਾਂਡਵ ਸਨ ਬਹੁਤ ਬਲ ਵਾਲੇ, ਜਿਵੇਂ ਕੈਰਵਾਂ ਦੇ ਦਲ ਵਿੱਚ ਪੰਜੇ ਪਾਂਡਵ ਫਿਰਦੇ ਸਨ ਜੀ। ਇਹ ਤਾਂ ਇਹਨਾਂ ਨੇ ਤੁਰਕ ਮਾਰ ਮਾਰ ਕੇ ਬੇਹਾਲ ਕਰ ਦਿੱਤੇ, ਕਈ ਤੜਫਦੇ ਨੇ ਅਜੇ ਪ੍ਰਾਣ ਨਿਕਲੇ ਨਹੀਂ ਤੇ ਕਈਆਂ ਦੇ ਪ੍ਰਾਣ ਨਿਕਲ ਗਏ ਹਨ। ਬੜੀ ਕਟਾ ਵੱਡੀ ਕੀਤੀ ਹੈ ਵਿੱਚ ਫਿਰ ਫਿਰ ਕੇ ਇਹਨਾਂ ਨੇ। ਕਹਿੰਦੇ ਨੇ ਅਖੀਰ ਸਾਧ ਸੰਗਤ ਜੀ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਘੇਰਾ ਪੈ ਗਿਆ, ਘੇਰੇ ਵਿੱਚ ਫਸ ਗਏ ਇਹ। ਕਹਿੰਦੇ ਸੈਂਕੜਿਆਂ ਨੂੰ ਮਾਰ ਕੇ ਭੂਮੀ ਤੇ ਸੁੱਟ ਦਿੱਤਾ ਇਹਨਾਂ ਨੇ। ਇਹ ਆਪਣੇ ਮਾਲਕ ਨੂੰ ਜੰਗ ਦਿਖਾਇਆ, ਕਹਿੰਦੇ ਨਿਜ ਸਵਾਮੀ ਕੋ ਜੰਗ ਦਿਖਾਏ। ਦੇਖ ਰਹੇ ਕਲਗੀਧਰ ਪਾਤਸ਼ਾਹ ਖਿੜਕੀ ਚ ਖੜੇ ਤੇ ਆਪਣੇ ਸਵਾਮੀ ਨੂੰ ਦਿਖਾ ਰਹੇ ਹਨ ਇਹ ਸੂਰਮਗਤੀ ਦੇ ਜੋਰ ਜੀ। ਕਹਿੰਦੇ ਰੰਚਕ ਰੰਚਕ ਟੋਟੇ ਟੋਟੇ ਹੋ ਗਿਆ ਸਰੀਰ ਇਹਨਾਂ ਦਾ, ਇੰਨੇ ਫੱਟ, ਇੰਨੇ ਤੀਰ, ਇੰਨੀਆਂ ਗੋਲੀਆਂ, ਇੰਨੇ ਨੇਜੇ ਭਾਲੇ ਲੱਗੇ ਇਹਨਾਂ ਦੇ, ਜਿਵੇਂ ਸਰੀਰ ਦੇ ਟੁਕੜੇ ਟੁਕੜੇ ਕੱਟੇ ਗਏ ਹੋਣ। ਪਰ ਕਹਿੰਦੇ ਪਿੱਛੇ ਕਿਤੇ ਮਜ਼ਾਰ ਇੱਕ ਪੈਰ ਵੀ ਕੀਤਾ ਹੋਵੇ। ਮੈਂ ਪਿੱਛੇ ਇੱਕ ਪੈਰ ਹਟਾਏ, ਸਰੀਰ ਦੇ ਟੁਕੜੇ ਟੁਕੜੇ ਕਰਵਾ ਲਏ, ਪੈਰ ਨੀ ਪਿੱਛੇ ਕੀਤਾ। ਸਨਮੁਖ ਲੜਦਿਆਂ ਹੋਇਆ ਆਪਣੇ ਪ੍ਰਾਣ ਦਿੱਤੇ ਹਨ ਜੀ। ਕਹਿੰਦੇ ਬਿਸਮੇ ਤੁਰਕ ਬਹੁਤ ਹੈਰਾਨ ਹੋਏ, ਤੁਰਕ ਦੇਖ ਦੇਖ ਕੇ ਸਿੰਘਾਂ ਦੀ ਸੂਰਮ ਗਤੀ। ਕਹਿੰਦੇ ਬੜਾ ਇਉਂ ਭਿਆਨਕ ਜੰਗ ਹੋਇਆ, ਗੋਲੀਆਂ ਦਾ, ਤੀਰਾਂ ਦਾ, ਇਸੇ ਤਰ੍ਹਾਂ ਤਲਵਾਰਾਂ ਦਾ ਜੀ। ਛੂਕ ਦੀਆਂ ਹੋਈਆਂ ਗੋਲੀਆਂ ਜਾਂਦੀਆਂ ਤੇ ਵੈਰੀਆਂ ਦੇ ਸਰੀਰ ਨੂੰ ਲੱਗਦੀਆਂ ਹਨ। ਕਹਿੰਦੇ ਵਿਚਾਰ ਤਾਂ ਕਰਕੇ ਦੇਖੋ ਕਿੱਥੇ 40 ਸੂਰਮੇ ਤੇ ਉਹ ਵੀ ਕਈਆਂ ਚਿਰਾਂ ਦੇ ਭੁੱਖੇ ਜੀ, ਸ਼ੁਧਾਵੰਤ ਹੁੰਦੇ ਭੁੱਖੇ। ਤੇ ਕਹਿੰਦੇ ਨੇ ਕਿੱਥੇ 10 ਲੱਖ ਤੋਂ ਉੱਪਰ ਫੌਜ ਆਈ ਇਹਨਾਂ ਨੂੰ ਘੇਰਾ ਪਾਉਣ ਵਾਲੀ। ਕਹਿੰਦੇ ਹੁਣ ਜਦੋਂ ਦੇਵਤਿਆਂ ਨੇ ਇਸ ਜੰਗ ਨੂੰ ਦੇਖਿਆ ਵੀ ਇਹ ਕੀ ਬਣ ਰਿਹਾ, ਇੱਕ ਬੰਨੇ 40 ਉਹ ਵੀ ਭੁੱਖੇ, ਇੱਕ ਬੰਨੇ 10 ਲੱਖ ਤੋਂ ਵੀ ਉੱਪਰ, ਕਈਆਂ ਵਿਦਵਾਨਾਂ ਨੇ 19 ਲੱਖ ਲਿਖੀ ਗਿਣਤੀ। ਕਹਿੰਦੇ 9 ਲੱਖ ਤਾਂ ਇਹਨਾਂ ਦੀ ਸੀ ਤੇ 10 ਉਧਰੋਂ ਆ ਗਈ। ਫਿਰ ਉਹ ਵਿਚਾਰ 10 ਤੋਂ ਤਾਂ ਉੱਪਰ ਉੱਪਰ ਸੀ। ਕਹਿੰਦੇ ਦੇਵਤਿਆਂ ਨੇ ਜਦੋਂ ਇਹ ਸੂਰਮਗਤੀ ਦਾ ਜੰਗ ਦੇਖਿਆ ਤਾਂ ਕਹਿੰਦੇ ਸਾਰੇ ਦੇਵਤੇ ਹੈਰਾਨ ਹੋ ਕੇ ਇੱਕ ਥਾਂ ਤੇ ਇਕੱਠੇ ਹੋ ਗਏ ਹਨ। ਕਹਿੰਦੇ ਕਮਾਲ ਦੀ ਗੱਲ ਹੈ ਵੀ ਕਲਯੁਗ ਦੇ ਯੁੱਗ ਵਿੱਚ ਵੀ ਏਦਾਂ ਲੜਾਈ ਹੋ ਰਹੀ ਹੈ। ਕੀ ਕਹਿੰਦੇ ਦੇਵਤੇ? ਕਹਿੰਦੇ ਗੁਰੂ ਮਾਤ ਜੀ ਕਰਾਮਾਤ ਨਾ ਸੁਚਿਅੰਤੇ, ਮਹਾਰਾਜ ਜੀ ਫਿਰ ਵੀ ਵੱਡੀ ਭਾਰੀ ਕਰਾਮਾਤ ਨੀ ਵਿਖਾ ਰਹੇ ਕੋਈ। ਬਹੁਤ ਜ਼ਿਆਦਾ ਅਚੰਭੇ ਵਿੱਚ, ਹੈਰਾਨੀ ਵਿੱਚ ਆ ਗਏ ਸਾਰੇ ਦੇਵਤੇ। ਕਹਿੰਦੇ ਜਿਹੜੇ ਦੇਖਦੇ ਆ ਤੇ ਇਹ ਚੱਲਦੇ ਪ੍ਰਾਣਾਂ ਨੂੰ ਜਾਂਦਿਆਂ ਨੂੰ ਦੇਖਦੇ ਸਾਰੇ ਦੇਵਤੇ ਭਾਈ ਏਦਾਂ ਥੱਲੇ ਕਟਾਵਟੀ ਮਚਾਈ ਸੂਰਮਿਆਂ ਨੇ ਜੀ। ਫਿਰ ਕਿਸੇ ਨੇ ਸਲਾਹ ਦਿੱਤੀ ਦੇਵਤਿਆਂ ਨੂੰ ਇੱਥੇ ਹੀ ਕਾਹਨੂੰ ਪ੍ਰਸ਼ੰਸਾ ਕਰੀ ਜਾਂਦੇ, ਚਲੋ ਜੰਗ ਦੇ ਮੈਦਾਨ ਚ ਜਾ ਕੇ ਦੇਖ ਲਈਏ ਸਾਰਾ ਕੁਝ। ਕਹਿੰਦੇ ਬਵਾਨਾ ਤੇ ਚੜੇ ਤੇ ਆ ਗਏ ਜੰਗ ਦੇਖਣ ਨੂੰ। ਕਹਿੰਦੇ ਜਿੱਥੇ ਸਾਧ ਸੰਗਤ ਜੀ ਇੰਨਾ ਲੜਾਈ ਝੁਰਮਟ ਬਚਿਆ ਪਿਆ ਸੀ, ਹੁਣ ਦੇਵਤੇ ਵੀ ਗੁਪਤ ਰੂਪ ਵਿੱਚ ਉਸ ਜੰਗ ਨੂੰ ਦੇਖਣ ਵਾਸਤੇ ਪਹੁੰਚ ਗਏ ਹਨ। ਕਹਿੰਦੇ ਸਭ ਤੋਂ ਪਹਿਲਾਂ ਤਾਂ ਅਟਾਰੀ ਵਿੱਚ ਨਾਥ ਨੂੰ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਦੇਵਤਿਆਂ ਨੇ ਵੰਦਨਾ ਕੀਤੀ, ਨਮਸਕਾਰ ਕੀਤੇ ਤੇ ਫਿਰ ਇਹ ਲੜਾਈ ਵੇਖਣ ਲੱਗ ਪਏ ਹਨ ਸੂਰਮਿਆਂ ਦੀ ਜੀ। ਕਹਿੰਦੇ ਨੇ ਕੜਾਕ ਕੜਾਕ ਕਰਕੇ ਸਾਧ ਸੰਗਤ ਜੀ ਗੋਲੀਆਂ ਨਿਕਲਦੀਆਂ ਨੇ ਤੇ ਸੜਾਕ ਸੜਾਕ ਸੂਕੜਦਾ ਉਹਨਾਂ ਦੀ ਖੜਕਾ ਆਉਂਦਾ ਤੇ ਜਦੋਂ ਸਰੀਰ ਚ ਵੱਜਦੀਆਂ ਤੇ ਹਾਏ ਹਾਏ ਹੁੰਦੀ ਹੈ। ਚੜਾ ਚੜ ਕਰਕੇ ਤੇਜ਼ਾਂ ਚੱਲਦੀਆਂ, ਜਦੋਂ ਉਹਨਾਂ ਦਾ ਸਾਧ ਸੰਗਤ ਜੀ ਖੜਕਾ ਹੁੰਦਾ ਢਾਲਿਆਂ ਤੇ ਵੱਜਦੀਆਂ ਹਨ ਤਾਂ। ਕਹਿੰਦੇ ਏਦਾਂ ਲੋਹੇ ਉੱਤੇ ਲੋਹਾ ਖੜਕਿਆ ਤੇ ਏਡਾ ਜ਼ੋਰ ਦਾ ਹੱਲਾ ਹੈ, ਐਵੇਂ ਲੱਗਦਾ ਜਿਵੇਂ ਪਲਾਸ ਸਾਧ ਸੰਗਤ ਜੀ ਢੱਕ ਇੱਕ ਦਰਖਤ ਹੁੰਦਾ ਜਦੋਂ ਉਹ ਫੁੱਲਦਾ ਤੇ ਲਾਲ ਰੰਗ ਦੇ ਨੂੰ ਫੁੱਲ ਨਿਕਲਦੇ। ਕਹਿੰਦੇ ਏਦਾਂ ਖੂਨ ਨਜ਼ਰੀ ਪੈਂਦਾ ਜਿਵੇਂ ਪਲਾਹ ਫੁੱਲਿਆ ਹੋਇਆ ਹੋਵੇ ਜੀ। ਬਹੁਤ ਸਾਰੇ ਸਿੱਧ ਗੰਧਰਵ ਦੇਵਤੇ ਆਕਾਸ਼ ਵਿੱਚ ਜੰਗ ਦੇਖ ਰਹੇ ਹਨ। ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਜੀ ਘੱਟੇ ਦੇ ਨਾਲ ਪ੍ਰਕਾਸ਼ ਢੱਕਿਆ ਗਿਆ, ਪਰ ਦੇਵਤਿਆਂ ਨੇ ਸਿੰਘਾਂ ਦੇ ਤੇਜ ਪ੍ਰਤਾਪ ਦੇ ਪ੍ਰਕਾਸ਼ ਵਿੱਚ ਸਾਰਾ ਕੁਝ ਦੇਖਿਆ। ਬਹੁਤ ਸਾਰੀਆਂ ਗਿਰਜਾਂ ਮਾਸ ਖਾਣ ਵਾਲੀਆਂ ਉੱਡ ਰਹੀਆਂ ਆਕਾਸ਼ ਵਿੱਚ। ਕਹਿੰਦੇ ਨੇ ਏਦਾਂ ਭੇੜ ਸਾਧ ਸੰਗਤ ਜੀ ਸੂਰਮਿਆਂ ਦਾ ਪਿਆ, ਜਿਹੜੇ ਮਰ ਗਏ ਜਿਹੜੇ ਘਾਇਲ ਨੇ ਸੁੱਧ ਨਹੀਂ ਕਿਸੇ ਨੂੰ। ਕਈ ਸਾਧ ਸੰਗਤ ਜੀ ਮਾਸ ਖਾਣ ਵਾਲੇ ਪੰਛੀ ਕਾਂ ਆਦਿ ਕੂਕਦੇ ਹਨ, ਜੋ ਸੂਰਮਿਆਂ ਦਾ ਮਾਸ ਖਾਣ ਵਾਸਤੇ ਨੇੜੇ ਨੇੜੇ ਆ ਗਏ ਹਨ ਜੀ। ਇੰਨਾ ਖੂਨ ਵਗਿਆ, ਕਹਿੰਦੇ ਚਮਕੌਰ ਸਾਹਿਬ ਦੀ ਧਰਤੀ ਲਾਲ ਹੋ ਗਈ ਸਾਰੀ। ਕਹਿੰਦੇ ਏਦਾਂ ਸਮਝ ਲਓ ਵੀ ਜਿਵੇਂ ਇਹ ਕੋਈ ਬਨਸਪਤੀ ਲਾਲ ਰੰਗ ਦੇ ਫੁੱਲ ਲੈ ਕੇ ਫੁੱਲੀ ਹੋਵੇ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਭਾਈ ਦਇਆ ਸਿੰਘ ਜੀ ਹਨ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਹੁਣ ਜੇ ਆਗਿਆ ਹੋਵੇ ਤਾਂ ਮੈਂ ਜੰਗ ਨੂੰ ਜਾਵਾਂ ਜੀ, ਪਰ ਉਹਦੇ ਤੋਂ ਪਹਿਲਾਂ ਮਹਾਰਾਜ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਇਹ ਲੜਾਈ ਦਾ ਅਖਾੜਾ ਛੱਡ ਦਿਓ, ਮੈਂ ਲੜਨ ਵਾਸਤੇ ਹਾਂ, ਸਿੰਘ ਸ਼ਹੀਦ ਹੋ ਗਏ ਤੇ ਮੈਂ ਸਾਂਭਾਂਗਾ ਇਹਨਾਂ ਵੈਰੀਆਂ ਨੂੰ, ਪਰ ਮੇਰੀ ਬੇਨਤੀ ਤੁਸੀਂ ਇਹ ਜੰਗ ਦਾ ਮੈਦਾਨ ਛੱਡ ਦਿਓ ਜੀ। ਆਖਿਆ ਮਹਾਰਾਜ ਪਿਆਨੂ ਕਹੂੰ ਕੋ ਕੀਜੈ ਕਿਨਾਰਾ, ਮਹਾਰਾਜ ਇੱਥੋਂ ਕਿਨਾਰਾ ਕਰ ਜਾਓ, ਮੇਰੀ ਬੇਨਤੀ ਹੈ ਜਿਸ ਪਾਸੇ ਤੁਹਾਡਾ ਚਿੱਤ ਕਰਦਾ ਚਲੇ ਜਾਓ, ਪਰ ਚਲੇ ਜ਼ਰੂਰ ਜਾਓ ਇਸ ਗੜੀ ਵਿੱਚੋਂ। ਮਹਾਰਾਜ ਸਾਰੇ ਸਿੰਘ ਵੇਖੋ ਸ਼ਹੀਦ ਹੋ ਗਏ ਨੇ, ਬੜੇ ਭਾਰੀ ਸ਼ਤਰੂਆਂ ਵੈਰੀਆਂ ਨੂੰ ਮਾਰ ਕੇ। ਮਹਾਰਾਜ ਫਿਰ ਵੀ ਧੀਰਜ ਧਾਰ ਕੇ ਇਹ ਸਾਰੇ ਸਿੰਘ ਲੜੇ, ਆਪ ਜੀ ਨੇ ਦੇਖਿਆ ਹੈ ਤੇ ਜਿਹੜੇ ਬਚ ਗਏ ਨੇ ਮਹਾਰਾਜ ਜੀ ਹੁਣ ਇਹ ਜੁਝਾਰੂ ਚਾਹੁੰਦੇ ਵੀ ਤੁਹਾਡਾ ਸਰੀਰ ਬਚਿਆ ਰਹਿਣਾ ਚਾਹੀਦਾ, ਤੁਸੀਂ ਨਿਕਲੋ ਇੱਥੋਂ। ਮਹਾਰਾਜ ਇਹ ਜੰਗ ਕਰਨ ਦਾ ਢੰਗ ਤੁਸੀਂ ਛੱਡ ਦਿਓ, ਅਸੀਂ ਲੜਾਂਗੇ ਤੇ ਤੁਸੀਂ ਕਿਨਾਰੇ ਹੋਵੋ ਜੀ। ਬਹੁਤ ਜ਼ਿਆਦੀਆਂ ਬੇਨਤੀਆਂ ਜਦੋਂ ਸਿੰਘਾਂ ਨੇ ਘਣੀ ਬੇਨਤੀ ਘਣੀ ਹੁੰਦੀ, ਬਹੁਤ ਬਹੁਤ ਵਾਰ ਚਰਨ ਫੜ ਫੜ ਕੇ ਸਿੰਘਾਂ ਨੇ ਬੇਨਤੀਆਂ ਕੀਤੀਆਂ। ਕਹਿੰਦੇ ਦੀਨ ਦਿਆਲ ਹੱਸ ਪਏ ਸਾਧ ਸੰਗਤ ਜੀ, ਫਿਰ ਉਹਨਾਂ ਦੀਆਂ ਬੇਨਤੀਆਂ ਸੁਣ ਕੇ ਏਦਾਂ ਬੋਲੇ ਹਨ। ਆਖਿਆ ਨਹੀਂ ਭਾਈ ਦਇਆ ਸਿੰਘ, ਅੱਜ ਤਮਾਸ਼ਾ ਦੇਖੋ ਤੁਸੀਂ, ਸਾਡਾ ਵੀ ਜੰਗ ਚ ਜਾਣਦਾ ਇੱਕ ਵਾਰੀ, ਇਹਨਾਂ ਬੇਈਮਾਨਿਆਂ ਨੂੰ ਅਸੀਂ ਅੱਜ ਨਾਸ ਹੀ ਕਰ ਦੇਣਾ ਚਾਹੁੰਦੇ ਹਾਂ। ਆਖਿਆ ਮਹਾਰਾਜ ਜਦੋਂ ਅਸੀਂ ਜੋ ਹੈ ਬਾਹਰ ਨਿਕਲਣ ਵਾਸਤੇ ਤੇ ਤੁਸੀਂ, ਮਹਾਰਾਜ ਆਖਿਆ ਠੀਕ ਹੈ ਫਿਰ ਵਿਖਾਓ ਇੱਕ ਹੱਲਾ ਹੋਰ। ਕਹਿੰਦੇ ਖੋਲ ਕੇ ਦਰਵਾਜ਼ਾ, ਜਿਹੜੇ ਬਚੇ ਸਿੰਘ ਸਨ ਨਿਕਲੇ ਬਾਹਰ ਹੋ। ਭਾਈ ਮੋਹਰ ਸਿੰਘ ਸਾਧ ਸੰਗਤ ਜੀ ਕੀਰਤ ਸਿੰਘ ਸਿੰਘ ਨਿਕਲੇ ਨੇ ਹੁਣ ਬਾਹਰ ਦਰਵਾਜ਼ਾ ਖੋਲ ਕੇ।
ਲਾਲ ਸਿੰਘ ਦੁਕੇਸ਼ਰ,
ਇਹ ਕਿਹੜੇ ਕਿਹੜੇ? ਭਾਈ ਲਾਲ ਸਿੰਘ, ਮੋਲਕ ਸਿੰਘ ਤੇ ਭਾਈ ਕੇਸਰਾ ਸਿੰਘ ਨਿਕਲੇ ਜੀ। ਕਹਿੰਦੇ ਜੇ ਹਜ਼ਾਰਾਂ ਸਾਲ ਲੰਮੀ ਵੀ ਉਮਰ ਹੋ ਜਾਵੇ ਤੇ ਇਹ ਮੌਕਾ ਮੁੜ ਕੇ ਹੱਥ ਨਹੀਂ ਆਵੇਗਾ ਵੀ ਦਸਵੇਂ ਪਾਤਸ਼ਾਹ ਜੀ ਥਾਪੜਾ ਦੇ ਕੇ ਤੋਰਨ ਤੇ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਸਰੀਰ ਤਾਂ ਫਿਰ ਵੀ ਚਲਿਆ ਜਾਵੇਗਾ, ਪਰ ਮਹਾਰਾਜ ਦੇ ਸਾਹਮਣੇ ਦਿੱਤੀ ਸ਼ਹੀਦੀ ਨੂੰ ਸਾਧ ਸੰਗਤ ਜੀ ਜਾਣ ਜਾਣ ਕੇ ਖੁਸ਼ ਹੋ ਰਹੇ ਸਾਰੇ ਸਿੰਘ। ਜਿਹੜੇ ਦਰਵਾਜੇ ਦੇ ਨੇੜੇ ਆ ਗਏ ਸਨ ਵੀ ਸ਼ਾਇਦ ਅੰਦਰ ਹਲਚਲ ਕੋਈ ਘੱਟ ਗਈ ਹੈ ਤੇ ਹੁਣ ਦਰਵਾਜਾ ਤੋੜ ਦੇਵਾਂਗੇ, ਖੋਲ ਕੇ ਦਰਵਾਜਾ ਸਾਧ ਸੰਗਤ ਜੀ ਵੜੇ ਉਹਨਾਂ ਵਿੱਚ, ਕੱਢ ਕੇ ਕਿਰਪਾਨਾ ਤਸ਼ਾ ਮੁਸ਼ ਕੀਤਾ ਇਹਨਾਂ ਨੇ ਉਹਨਾਂ ਵੈਰੀਆਂ ਨੂੰ। ਕਹਿੰਦੇ ਨੇ ਫਾਂਦਤ ਫਾਂਦਤ ਹੁੰਦਾ ਛਲਾਂਗ ਲਾ ਕੇ ਜਾਣਾ, ਖੋਲ ਕੇ ਦਰਵਾਜਾ ਛਲਾਂਗ ਲਾ ਕੇ ਚੁੰਗੀ ਭਰ ਕੇ ਵੈਰੀਆਂ ਚ ਚਲੇ ਗਏ ਤੇ ਉਹਨਾਂ ਦਾ ਨਾਸ਼ ਕੀਤਾ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋਇਆ ਹੈ। ਕਹਿੰਦੇ ਪੌੜੀ ਪੂਰੀ ਕਰ ਲਈ ਸਾਹ ਹੋਤ ਖਰੋ ਅਰਜੇ ਅਰਕ ਹੈ। ਕਹਿੰਦੇ ਨੇ ਖੜੇ ਨੇ ਇਹ ਵੈਰੀਆਂ ਦੇ ਸਾਹਮਣੇ ਅਰਕੇ ਇਹ ਜਿਹੜੇ ਸੂਰਮੇ ਹਨ, ਨਹਿ ਜੀਵਤ ਮਾਤ ਮਨੋ ਨਹਿ ਜਾਏ, ਬੜਾ ਕਮਾਲ ਦਾ ਬਚਨ ਆ ਗਿਆ। ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਹੱਥ ਝਾੜ ਦਿੱਤਾ ਇਹਨਾਂ ਸੂਰਮਿਆਂ ਨੇ, ਡਿੱਗੇ ਹੋਏ ਏਦਾਂ ਨਜ਼ਰੀ ਪੈਂਦੇ ਜਿਵੇਂ ਮਾਂ ਨੇ ਜੰਮੇ ਹੀ ਨਾ ਹੋਣ, ਭਾਵ ਕੁਝ ਬਣਾ ਕਰ ਸਕੇ ਤੇ ਮਾਰ ਦਿੱਤੇ। ਨਹਿ ਮਾਤ ਜਾਏ, ਜਾਏ ਦਾ ਅਰਥ ਜੰਮਣਾ ਤੇ ਮਾਤ ਮਾਤਾ। ਕਹਿੰਦੇ ਐਵੇਂ ਸਮਝੋ ਇਹਨਾਂ ਸੂਰਮਿਆਂ ਦੇ ਸਾਹਮਣੇ ਜਿਹੜੇ ਵੈਰੀ ਡਿੱਗੇ, ਮਾਂ ਨੇ ਜੰਮੇ ਹੀ ਨਾ ਹੋਣ, ਜਿਵੇਂ ਕਿਤੇ ਕੁਝ ਵੀ ਨਾ ਕਰ ਸਕੇ ਇਹਨਾਂ ਦੇ ਸਾਹਮਣੇ ਉਹ ਜੀ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਹੁਣ ਗੜੀ ਵਿੱਚ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਨਿਕਲਣਗੇ, ਕੱਲ ਸ਼ਾਮਾਂ ਨੂੰ ਆਪਾਂ ਸਰਵਣ ਕਰਾਂਗੇ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨੂੰ ਅੱਜ ਸੰਗਤ ਖਿਮਾ ਬਖਸ਼ ਦੇਵੇ ਜੀ। ਲੇਖਕ ਕਹਿੰਦਾ ਛੁੱਟੀ ਜਾ ਖਣ ਖਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।